ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਕਿਆ ਸੁਨੇਂਦੋ ਕੂੜ ਵੰਜਨ ਪਵਨ ਚੁਲਾਰਿਆ ਨਾਨਕ ਸੁਨੀਅਰ ਤੇ ਪਰਵਾਨ ਜੋ ਸੁਨੇਂਦੇ ਸੱਚ ਧਣੀ ਕਿਆ ਸੁਨੇਂਦੋ ਕੂੜ ਵੰਜਨ ਪਵਨ ਚੁਲਾਰਿਆ ਨਾਨਕ ਸੁਨੀਅਰ ਤੇ ਪਰਵਾਨ ਜੋ ਸੁਨੇਂਦੇ ਸੱਚ ਧਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਜੀਓ। ਤੂੰ ਸਮਰੱਥ ਮੇਰੀ ਮਤ ਥੋੜੀ ਰਾ ਪਾਲੈ ਅਕਿਰਤ ਕਰਨਾ ਦ੍ਰਿਸ਼ਟ ਤੇਰੀ ਰਾਮ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਦਇਆ ਕਰੇ ਸੁਖ ਦਾਤਾ ਸਤਿਗੁਰ ਦਇਆ ਕਰੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਜੁਕੋ ਛੁਕ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਦਾ ਹੀ ਸੰਸਾਰ ਤੇ ਰੱਬੀ ਰਹਿਮਤਾਂ ਦੀ ਬਰਸਾਤ ਪਾਉਣ ਵਾਲੇ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਇਸ ਪਾਕ ਪਵਿੱਤਰ ਧਰਤੀ ਤੋਂ ਗੁਰੂ ਰਾਮਦਾਸ ਪਿਤਾ ਦੇ ਦਰ ਤੋਂ ਜੋ ਸਤਿਗੁਰੂ ਹੁਕਮਨਾਮਾ ਸਾਹਿਬ ਬਖਸ਼ਦੇ ਹਨ ਅੱਜ ਕਿਰਪਾਲਤਾ ਕੀਤੀ ਨੇ 577 78 ਪੰਨੇ ਸਤਿਗੁਰਾਂ ਦਾ ਅੰਗ ਕਹਿ ਵਡਹੰਸ ਰਾਗ ਵਿੱਚੋਂ ਪੰਚਮ ਪਿਤਾ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ ਕਰਨ। ਆਓ ਜਿਸ ਪਿਆਰ ਭਾਵਨਾ ਸ਼ਰਧਾ ਲੈ ਕੇ ਤੁਸੀਂ ਦੇਸ਼ ਪ੍ਰਦੇਸ਼ ਬੈਠ ਕੇ ਜਾਂ ਚੱਲਦੇ ਫਿਰਦੇ ਜਾਂ ਸਫ਼ਰ ਕਰਦੇ ਮਹਾਰਾਜ ਜੀ ਦਾ ਇਹ ਜਸ ਇਸ ਅਸਥਾਨ ਮੰਜੀ ਸਾਹਿਬ ਦੀਵਾਨ ਖਾਲ ਤੋਂ ਸੁਣਦੇ ਹੋ, ਗੁਰੂ ਅਰਜਨ ਸਾਹਿਬ ਸਭਨਾਂ 'ਤੇ ਕਿਰਪਾ ਕਰਕੇ ਸਦਾ ਲਈ ਆਪਣੇ ਚਰਨਾਂ ਨਾਲ ਅੰਦਰੋਂ ਬਾਹਰੋਂ ਸਭਨਾਂ ਨੂੰ ਜੋੜ ਲੈਣ। ਹਰ ਕਿਸੇ ਦੀ ਝੋਲੀ ਉਹਦੀ ਬਖਸ਼ਿਸ਼ ਨਾਲ ਭਰੀ ਹੋਈ ਨਜ਼ਰ ਆਵੇ। ਫਤਿਹ ਬੁਲਾਓ, ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਵਡਹੰਸ ਰਾਗ ਵਿੱਚ, ਪਹਿਲਾਂ ਗੁਰੂ ਰਾਮਦਾਸ ਸਾਹਿਬ ਪਿਤਾ ਦੇ ਬਚਨ ਨੇ ਉਹ ਸ਼ੰਤਾਂ ਦੇ ਰੂਪ ਅੰਦਰ, ਫਿਰ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਘੋੜੀਆਂ ਸਿਰਲੇਖ ਹੇਠ ਕੁਝ ਸ਼ਬਦ ਉਚਾਰਨ ਕੀਤੇ ਨੇ। ਦੋ ਘੋੜੀਆਂ ਤੋਂ ਬਾਅਦ ਇਹ ਅੱਜ ਪੰਚਮ ਪਿਤਾ ਮਹਾਰਾਜ ਜੀ ਦੇ ਸ਼ੰਤਾਂ ਦੇ ਰੂਪ ਅੰਦਰ ਤਿੰਨ ਸ਼ਬਦ ਹਨ ਜਿਨ੍ਹਾਂ 'ਚ ਵਿਚਕਾਰ ਆ ਸ਼ਬਦ ਹੈ। ਕਮਾਲ ਹੈ, ਇਸ ਤੋਂ ਬਾਅਦ ਨਾਲ ਹੀ ਅੱਗੇ ਅਲਾਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਜ਼ੂਰ ਆਖਦੇ ਨੇ ਅਸੀਂ ਚਾਹੁੰਦੇ ਹਾਂ ਸਾਰਾ ਜਗਤ ਪਰਮਾਤਮਾ ਨਾਲ ਜੁੜ ਕੇ ਇੰਨਾ ਸੁਖੀ ਹੋਵੇ ਵੀ ਉਹ ਘੋੜੀਆਂ ਗਾਵੇ ਘੋੜੀਆਂ। ਜਿਵੇਂ ਕਿਸੇ ਦੀ ਜ਼ਿੰਦਗੀ ਅੰਦਰ ਪਰਿਵਾਰ ਵਿੱਚ 2-4 ਵਿਆਹਾਂ 'ਤੇ ਘੋੜੀਆਂ ਗਾਈਆਂ ਜਾਂਦੀਆਂ ਖੁਸ਼ੀ ਹੈ, ਸਾਹਿਬ ਕਹਿੰਦੇ ਜੇ ਸਾਡਾ ਬਚਨ ਕਮਾਓ ਤਾਂ ਪੂਰੀ ਜ਼ਿੰਦਗੀ ਤੁਸੀਂ ਉਸ ਤਰ੍ਹਾਂ ਦੀ ਖੁਸ਼ੀ ਅੰਦਰ ਬਾਹਰ ਮਾਣ ਸਕਦੇ ਹੋ ਬਗੈਰ ਕਿਸੇ ਬਾਹਰ ਦੇ ਕਾਰਨ ਤੋਂ। ਅੱਜ ਦਾ ਬਚਨ ਜੋ ਹੈ ਉਹ ਹੈ ਗੁਰੂ ਕੇ ਪਿਆਰਿਓ ਕੀ ਮੈਂ ਬੇਨਤੀ ਕਰਦਾ ਸ਼ੁਰੂ ਕਰਦੇ ਹਾਂ। ਸ਼ਬਦ ਦੇ 4 ਬੰਦ ਹਨ, 4 ਸਲੋਕ ਅਤੇ 4 ਸ਼ੰਤ ਨੇ ਜੋ ਹੁਕਮਨਾਮਾ ਸਾਹਿਬ ਪੰਚਮ ਪਿਤਾ ਨੇ ਮਿਹਰ ਕਰਕੇ ਬਖਸ਼ਿਆ। ਸਾਹਿਬ ਕਹਿੰਦੇ ਜੇ ਘੋੜੀਆਂ ਬਚਨ ਨਾ ਮੰਨਿਆ ਪਰਮੇਸ਼ੁਰ ਨਾ ਜੋੜੇ ਫਿਰ ਅਲਾਣੀਆਂ ਦੀ ਤਿਆਰੀ ਰੱਖਣਾ। ਅਲਾਣੀਆਂ ਜਦੋਂ ਕੋਈ ਸਰੀਰ ਤਿਆਗ ਜਾਂਦਾ ਰੋਣਾ ਕੁਰਲਾਣਾ ਹੈ, ਹਰ ਪਾਸੇ ਉਦਾਸੀ ਅਤੇ ਮਾਤਮ ਛਾ ਹੈ। ਰੱਬ ਨਾਲ ਨਾ ਜੁੜੀਏ ਤਾਂ ਜ਼ਿੰਦਗੀ ਮਾਤਮ ਦੀ ਤਰ੍ਹਾਂ ਸੋਗ ਦੇ ਨਾਲ ਭਰੀ ਰਹਿੰਦੀ ਹੈ, ਜੁੜੀਏ ਤਾਂ ਘੋੜੀਆਂ ਵਰਗੀ। ਅੱਜ ਜੋ ਬਚਨ ਹੈ ਨਾਲ ਨਾਲ ਸ਼ੁਰੂ ਕਰਾਂਗੇ ਤਾਂ ਹੀ ਕੇਵਲ ਇੱਕ ਸਲੋਕ ਦੇ 2 ਪੰਕਤੀਆਂ ਦੇ ਜਾਪ ਆਪ ਜੀ ਨੂੰ ਸਰਵਨ ਕਰਾਇਆ। ਉਹਦਾ ਜਿਹੜਾ ਮੂਲ ਭਾਵ ਸਤਿਗੁਰੂ ਜੀ ਅੱਜ ਕਿਰਪਾ ਕਰਕੇ ਕੀ ਬਖਸ਼ਿਸ਼ ਕਰ ਰਹੇ ਹਨ ਉਹ ਹੈ ਰੱਬ ਨੇ ਜਿਹੜਾ ਸਰੀਰ ਬਣਾਇਆ ਮਨੁੱਖ ਦਾ, ਇਹਨੂੰ ਕਈ ਇਹਦੇ ਇੰਦਰੇ ਬਣਾਏ, ਨੱਕ, ਕੰਨ, ਮੂੰਹ, ਅੱਖਾਂ, ਖੱਚ, ਪੈਰ, ਜੀਭਾ, ਇਹਨਾਂ ਦੀ ਇਕੱਲੇ ਇਕੱਲੇ ਦੀ ਉਹਨੇ ਡਿਊਟੀ ਲਾਈ ਹੈ। ਕਹਿੰਦੇ ਜਿਸ ਕੰਮ ਲਈ ਅਸੀਂ ਇਹ ਤੁਹਾਨੂੰ ਲਾਏ ਨੇ ਜੇ ਤੁਸੀਂ ਉਹਦੀ ਵਰਤੋਂ ਕਰੋਗੇ ਬਿਲਕੁਲ ਸੁਖੀ ਹੋਵੋਗੇ, ਜੇ ਤੁਸੀਂ ਉਹ ਛੱਡ ਕੇ ਆਪਣੀ ਮਰਜ਼ੀ ਨਾਲ ਇਹਨਾਂ ਅੰਗਾਂ ਦੀ ਵਰਤੋਂ ਕਰੋਗੇ ਦੁਖੀ ਹੋਵਾਂਗੇ। ਮਿਸਾਲ ਦੇ ਤੌਰ 'ਤੇ ਅੱਖਾਂ ਦਾ ਕੰਮ ਦੇਖਣਾ, ਕੰਨਾਂ ਦਾ ਸੁਣਨਾ, ਜ਼ੁਬਾਨ ਦਾ ਸਵਾਦ ਚੱਖਣਾ, ਨੱਕ ਦਾ ਦੁਰਗੰਧੀ ਸੁਗੰਧੀ ਨੂੰ ਵੇਖਣਾ, ਚੰਗੀ ਖੁਸ਼ਬੂ ਆ ਰਹੀ ਕਾ ਮੰਦੀ ਬਦਬੂ ਆ ਰਹੀ ਹੈ, ਹੱਥਾਂ ਦਾ ਕੰਮ ਕਰਨਾ, ਪੈਰਾਂ ਦਾ ਚੱਲਣਾ, ਇੱਕ ਵੱਖਰਾ ਇਹਨਾਂ ਜੀਭ ਦਾ ਕੰਮ ਬੋਲਣਾ, ਸਮਝਣਾ ਜ਼ਰਾ ਗੁਰਬਾਣੀ ਦੇ ਸ਼ਬਦ ਨੂੰ। ਜੇ ਅੱਖਾਂ ਦਾ ਕੰਮ ਦੇਖਣ ਦਾ ਅਸੀਂ ਕੰਨਾਂ ਤੋਂ ਲੈਣਾ ਚਾਹੀਏ ਤਾਂ ਗਲਤ ਹੋ ਜਾਏਗੀ ਤਰਤੀਬ ਜ਼ਿੰਦਗੀ 'ਚ, ਅਸੀਂ ਦੁਨੀਆਂ ਨਾਲ ਸਮਾਜ ਨਾਲ ਪੂਰੇ ਨਹੀਂ ਉੱਤਰ ਸਕਾਂਗੇ। ਜਿਹੜਾ ਕੰਮ ਕੰਨਾਂ ਨੇ ਕਰਨਾ ਉਹ ਮੂੰਹ ਤੋਂ ਨਹੀਂ, ਅਸੀਂ ਜੇ ਕਰਨਾ ਚਾਹੀਏ ਖੁਆਰ ਹੋਵਾਂਗੇ, ਔਖੇ ਖੋਵਾਂਗੇ। ਹੱਥਾਂ ਦਾ ਕੰਮ ਪੈਰਾਂ ਤੋਂ, ਪੈਰਾਂ ਦਾ ਕੰਮ ਸਿਰ ਤੋਂ ਲਵਾਂਗੇ, ਔਖੇ ਹੋਵਾਂਗੇ, ਨਹੀਂ ਗੱਲ ਬਣਦੀ। ਸਤਿਗੁਰੂ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਇਹਨਾਂ ਦੀ ਵਰਤੋਂ ਇਹ ਕਰੀਏ ਜੇ ਅੱਖਾਂ ਵੇਖਣ, ਕੰਨ ਸੁਣਨ, ਜਿਹੜੇ ਹੱਥ ਕੰਮ ਕਰਨ, ਪੈਰ ਚੱਲਣ, ਜੀਭ ਸਵਾਦ ਪਾਣੇ, ਨੱਕ ਸੁਗੰਧ ਇਮਾਣੇ, ਇਹਦੇ ਨਾਲ ਦੁਨੀਆ ਵਿੱਚ ਤੁਸੀਂ ਵਿਚਰ ਸਕਦੇ ਹੋ। ਪਰ ਜੇ ਤਾਂ ਉੱਚੀ ਗੱਲ ਜੋ ਸਤਿਗੁਰੂ ਜੀ ਨੇ ਅੱਜ ਕਹੀ ਹੈ, ਕਿਉਂਕਿ ਅੱਜ ਸਤਿਗੁਰੂ ਕਹਿੰਦੇ ਉਹ ਸੁਣਨ ਵਾਲੇ ਲੋਕ ਧੰਨ ਨੇ ਜਿਨ੍ਹਾਂ ਨੇ ਰੱਬ ਨੂੰ ਸੁਣਿਆ, ਉਹ ਅੱਖਾਂ ਧੰਤਾ ਯੋਗ ਨੇ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਵੇਖਿਆ। ਦੇਹੀ ਸਰੀਰ ਕੇਵਲ ਉਹੀ ਪਵਿੱਤਰ ਹੈ ਜਿਹਦੇ ਅੰਦਰ ਰੱਬ ਵੱਸਦਾ। ਚੌਥੇ ਬਚਨ ਵਿੱਚ ਕਿਹਾ ਨੇ ਭਾਈ ਕੇਵਲ ਉਹੀ ਬੰਦਾ ਚੰਗਾ ਹੈ ਜਿਹੜੇ ਅਕਾਲ ਪੁਰਖ ਨੂੰ ਪ੍ਰਵਾਨ ਹੋ ਜਾਂਦਾ ਹੈ। ਮੈਂ ਬੇਨਤੀ ਕਰਨ ਲੱਗਾ ਹਾਂ, ਜਿਵੇਂ ਨਾ ਅੰਗਾਂ ਦੀ ਵਰਤੋਂ ਅਸੀਂ ਕਰਦੇ ਹਾਂ ਆਪਣੀ ਮਰਜ਼ੀ ਨਾਲ, ਹੁਣ ਸਾਹਿਬ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਕੀ ਬਾਣੀ ਆਖਦੀ ਏ। ਦਰਅਸਲ ਇਹ ਗੁਰੂ ਕੋਲ ਆ ਕੇ ਪਤਾ ਲੱਗਣਾ ਹੈ ਵੀ ਅੱਖਾਂ ਅਤੇ ਨੱਕ ਅਤੇ ਕੰਨ ਅਤੇ ਮੂੰਹ ਅਤੇ ਹੱਥ ਪੈਰ ਦੀ ਵਰਤੋਂ ਕਿਹੜੇ ਢੰਗ ਨਾਲ ਕਰੋਗੇ ਅਤੇ ਸੁੱਖ ਦੇਣਗੇ, ਨਹੀਂ ਤਾਂ ਦੁੱਖ ਦਾ ਕਾਰਨ ਬਣਨਗੇ। ਉਹੀ ਚੀਜ਼ ਹੈ ਜਰਾ ਵੇਖਣਾ ਇਹਨਾਂ ਨੂੰ ਕੌਣ ਚਲਾਉਂਦਾ ਹੈ। ਸਾਡੇ ਨੈਣਾ ਪ੍ਰੈਣਾ ਨੂੰ ਅੰਦਰ ਬੈਠਾ ਰੱਬ ਨੇ ਬਣਤਰ ਬਣਾਈ, ਸਾਡਾ ਮਨ ਬਣਾਇਆ। ਮਨ ਜਿਹੜਾ ਉਹ ਗਲਤ ਜਾਣਕਾਰੀ ਦਿੰਦਾ, ਅੱਖਾਂ ਅਤੇ ਨੱਕ ਅਤੇ ਕੰਨ ਨੂੰ ਸਹੀ ਰਿਪੋਰਟ ਨਹੀਂ ਦਿੰਦਾ। ਮਨ ਨੇ ਉਹ ਕੁਝ ਅੱਖਾਂ ਨੂੰ ਵਿਖਾਉਣਾ ਜੋ ਇਹਦੀ ਆਪਣੀ ਖਾਹਿਸ਼ ਹੈ। ਮਨ ਨੇ ਕੰਨਾਂ ਨੂੰ ਉਹ ਕੁਝ ਸੁਣ ਦੇਣਾ ਜੋ ਮਨ ਚਾਹੁੰਦਾ ਹੈ। ਜੋ ਉਹ ਨਹੀਂ ਚਾਹੁੰਦਾ ਤੁਹਾਡੇ ਕੰਨਾਂ ਨੂੰ ਉਹਨੇ ਸੁਣਨ ਤੋਂ ਪਹਿਲਾਂ ਹੀ ਕਹਿ ਦੇਣਾ ਨਹੀਂ ਇਹ ਮੇਰੇ ਮਤਲਬ ਦੀ ਗੱਲ ਨਹੀਂ, ਪਾਸੇ ਹੋ ਜਾਈਏ। ਜਿਨ੍ਹਾਂ ਨੂੰ ਨਾਮ ਨਹੀਂ ਚੰਗਾ ਲੱਗਦਾ ਤੁਸੀਂ ਉਹਦੇ ਕੋਲ ਵਾਹਿਗੁਰੂ ਵਾਹਿਗੁਰੂ ਕਰੋ, ਮਨ ਕਹਿ ਗਏ ਕਿਹੜੇ ਤੋਤਾ ਰਟਣ ਮਗਰ ਪੈ ਗਏ, ਚਲੋ ਛੁੱਟ ਕੇ ਚੱਲੀਏ, ਭਜਾ ਲਵੇਗਾ। ਹੱਥ ਪੈਰ ਮਨ ਚਲਾਉਂਦਾ ਨਾ ਪਿੱਛੋਂ ਇਹਨਾਂ ਨੂੰ, ਮਨ ਗਲਤ ਰਿਪੋਰਟ ਦਿੰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਜਿਤਨਾ ਚਿਰ ਮਨ ਦਾ ਇਲਾਜ ਨਹੀਂ ਕਰਦੇ ਉਤਨਾ ਚਿਰ ਇਹ ਨੈਣ ਪ੍ਰੈਣ ਸਹੀ ਨਾ ਵੇਖ ਸਕਦੇ ਨੇ, ਨਾ ਸੁਣ ਸਕਦੇ ਨੇ, ਨਾ ਜੀਵ ਅਸਲ ਵਿੱਚ ਸਵਾਦ ਕੀ ਮਾਨਣਾ ਉਹ ਮਾਣ ਸਕਦੀ ਏ। ਨਾ ਹੱਥ ਉਹ ਕੰਮ ਕਰਨ, ਨਾ ਪੈਰ ਉਹ ਕੰਮ ਕਰਨ, ਤੋਂ ਮੂਲ ਜਿਹੜੀ ਪਕੜਨ ਵਾਲੀ ਚੀਜ਼ ਹੈ ਉਹ ਹੈ ਮਨ। ਅਤੇ ਮਨ ਨੂੰ ਗੁਰੂ ਕੇ ਪਿਆਰਿਓ ਦੁਨੀਆਂ ਦਾ ਕੋਈ ਡਾਕਟਰ, ਕੋਈ ਵਿਦਵਾਨ, ਕੋਈ ਅਮੀਰ, ਕੋਈ ਗਰੀਬ ਨਹੀਂ ਇਸ ਨੂੰ ਕਾਬੂ ਕਰ ਸਕਦਾ। ਇਹਨੂੰ ਕਰਦਾ ਕੇਵਲ ਅਤੇ ਕੇਵਲ ਗੁਰੂ ਕਾ ਸ਼ਬਦ। ਸਤਿਗੁਰੂ ਹੀ ਇਹਦਾ ਇਲਾਜ ਕਰ ਸਕਦੇ, ਕੋਈ ਹੋਰ ਨਹੀਂ ਕਰਦਾ। ਮੈਂ ਅਤ ਸੰਖੇਪ ਵਿੱਚ ਇਸ ਗੱਲ ਨੂੰ ਸਪਸ਼ਟ ਕਰਕੇ ਫਿਰ ਤੁਰਤਿਆਂ ਨਾਲ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਨਾਲ ਸ਼ਬਦ ਦੇ ਨਾਲ ਨਾਲ ਦੇਖੋ ਭਾਈ ਗੁਰਦਾਸ ਸਾਹਿਬ ਦੀਆਂ ਦੋ ਪੌੜੀਆਂ ਨੇ। ਉਹ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਕੀ ਕਹਿ ਕਹਿੰਦੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਖਾਸੇ। ਸਾਦੀ ਜੀਵ ਨਾ ਰੱਜੀਆਂ ਕਰ ਭੂਖ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਖੜੇ ਸੱਚੀ ਰਹਿ ਰਾਸੇ। ਅੱਖਾਂ ਅੱਜ ਤੱਕ ਕਿਸੇ ਦੀਆਂ ਰੱਜੀਆਂ ਨੇ, ਇਹ ਬਚਪਨ ਤੋਂ ਬੁਢੇਪੇ ਤੱਕ ਇਹਨਾਂ ਨੇ ਕਿੰਨੇ ਸੁਪਨੇ ਲਏ। ਮਨ ਨੇ ਐਹੋ ਜਿਹਾ ਘਰ ਹੋਵੇ ਉਹ ਮਨ ਨੇ ਕਿਹਾ ਸੀ, ਅੱਖਾਂ ਨੇ ਤਾਂ ਨਹੀਂ ਕਹੀ, ਉਹ ਮਿਲ ਗਿਆ। ਐਹੋ ਜਿਹਾ ਪਰਿਵਾਰ ਮਿਲੇ, ਬੱਚੇ ਮਿਲਣ, ਚੌਧਰਾ ਮਿਲਣ, ਜੋ ਮੰਗਿਆ ਇਹਨਾਂ ਮਨ ਨੇ ਅੰਦਰੋਂ ਕਿਹਾ, ਅੱਖਾਂ ਨੇ ਵੇਖਣਾ ਚਾਹਿਆ, ਸੁਪਨਾ ਲਿਆ, ਪੂਰਾ ਹੋ ਗਿਆ। ਪਰ ਰੱਜੀਆਂ ਫੇਰ ਨਹੀਂ, ਇਹ ਭੁੱਖੀਆਂ ਦੀ ਭੁੱਖੀਆਂ ਕੋਈ ਖੈ ਮਾਈ ਦਾ ਲਾਲ, ਚਾਹੇ UNO ਦਾ ਕੋਈ ਮੁਖੀ ਹੋਵੇ ਅਤੇ ਚਾਹੇ ਕੱਖਾਂ ਦੀ ਕੁੱਲੀ 'ਚ ਰਹਿਣ ਵਾਲਾ ਜਿਹੜਾ ਕਵੇ ਮੈਂ ਹੋਰ ਕੁਝ ਨਹੀਂ ਹੁਣ ਵੇਖਣਾ, ਸਭੋ ਕੁਝ ਵੇਖ ਲਿਆ। ਕੰਨ ਸੁਣਨਾ ਚਾਹੁੰਦੇ ਨੇ ਉਸਤਤ ਅਤੇ ਨਿੰਦਾ, ਨਿੰਦਾ ਕਿਸੇ ਦੀ ਉਸਤਤ ਆਪਣੀ ਕਦੇ ਆਪਣੀ ਉਸਤਤ ਹੋਵੇ ਹੱਸਦੇ ਨੇ, ਜੇ ਦੂਸਰੇ ਦੀ ਹੋਵੇ ਤਾਂ ਰੋਂਦੇ ਨੇ। ਇਹ ਵੀ ਰੱਜੇ ਨਹੀਂ ਅਜੇ ਜ਼ਿੰਦਗੀ ਭਰ ਕੁਝ ਹੋਰ ਆਪਣੇ ਬਾਰੇ ਸੁਣਨਾ ਚਾਹੁੰਦੇ ਨੇ। ਜ਼ੁਬਾਨ ਨੂੰ ਕਿੰਨੇ ਸਵਾਦ ਦਿੱਤੇ, ਸ਼ਿਕਾਏ ਵੀ ਇਹ ਜੋ ਮੰਗਦੀ ਰਹੀ, ਸਾਰਾ ਕੁਝ ਦਿੱਤਾ ਪਰ ਅਜੇ ਵੀ ਭੁੱਖੇ ਦੀ ਭੁੱਖੀ ਹੈ। ਨੱਕ ਨੂੰ ਕਿਤਨੀਆਂ ਸੁਗੰਧੀਆਂ ਦੇਖ ਕੇ ਖੱਟ ਚੁੱਕੇ ਹਾਂ, ਇਹਦੀ ਤ੍ਰਿਪਤੀ ਨਹੀਂ ਖੁੰਦੇ। ਬੰਦਾ ਕਹਿੰਦੇ ਲੰਬੀ ਉਮਰ ਹੋਵੇ, ਉਹ ਵੀ ਖੋ ਗਈ। ਕਿਤਨਾ ਚਿਰ ਕੋਈ ਹੈ ਜਿਹੜਾ ਕਵੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਤਸੰਗ ਨਹੀਂ, ਸਤਿਗੁਰੂ ਬਚਨ ਬੜੇ ਉੱਚੇ ਕਰਦੇ ਜੇ, ਹੈ ਇੱਕ ਨੁਕਤਾ ਹੀ ਖੁੰਦਾ। ਕਹਿਣ ਲੱਗੇ ਇਹਨਾਂ ਦੀ ਵਰਤੋਂ ਸਹੀ ਨਹੀਂ ਹੋਈ, ਇਹਨਾਂ ਨੇ ਅੱਖਾਂ ਨੇ ਇਹ ਨਹੀਂ ਰੱਜੀਆਂ, ਕੰਨ ਨਹੀਂ ਰੱਜੇ, ਜ਼ੁਬਾਨ ਨਹੀਂ ਰੱਜੀ, ਨੱਕ ਨਹੀਂ ਰੱਜਾ, ਕੀ ਇਹ ਰੱਜ ਸਕਦੇ ਸਨ? ਇਹਨਾਂ ਦੇ ਕੀ ਇਲਾਜ ਕੀ ਹੈ? ਮਨ ਨੂੰ ਸਿੱਧਾ ਤੇ ਕੋਈ ਉਹਤੇ ਖਿਆਲਾਂ ਦਾ ਸਮੂਹ ਏ, ਅੱਖਾਂ ਤੇ ਬੰਦ ਕਰ ਲਾਂਗੇ ਮਨ ਨੂੰ ਕਿੱਥੋਂ ਬੰਦ ਕਰਾਂਗੇ, ਕੰਨਾਂ ਵਿੱਚ ਕੁਝ ਦੇ ਲਾਂਗੇ, ਮਨ ਤੇ ਅੰਦਰੋਂ ਬੋਲ ਰਿਹਾ ਉਹਨੂੰ ਕਿਵੇਂ ਬੰਦ ਕਰਾਂਗੇ? ਸਾਧ ਸੰਗਤ ਹੱਥਾਂ ਨੂੰ ਬੰਨ ਲਵਾਂਗੇ ਮਨ ਹੀ ਬੰਨਿਆ ਜਾਣਾ, ਪੈਰਾਂ ਨੂੰ ਬੰਨ ਲਵਾਂਗੇ, ਪਰ ਇਹਨੂੰ ਕਿਵੇਂ ਕਰਨਾ ਉਹਦੀ ਜੁਗਤੀ ਤਰਤੀਬ ਗੁਰਬਾਣੀ ਦੱਸਦੀ। ਪਰ ਭਾਈ ਗੁਰਦਾਸ ਸਾਹਿਬ ਨੇ ਸੌਖਾ ਜਿਹਾ ਕੀਤਾ ਏ, ਉਹ ਕਹਿੰਦੇ ਮਾਨਸ ਜਨਮ ਅਮੋਲ ਕੈ ਹੋਏ ਅਮੋਲ ਸਾਧ ਸੰਗ ਪਾਏ। ਮਨੁੱਖਾ ਜਨਮ ਦੀ ਕੀਮਤ ਤਾਂ ਬੰਨੀ ਜੇ ਇਹਨਾਂ ਪੂਰੇ ਸਰੀਰ ਦੇ, ਜੇਕਰ ਹੋਏ ਅਮੋਲ ਸਾਧ ਸੰਗ ਪਾਏ, ਜੇ ਸਾਧ ਸੰਗਤ ਵਿੱਚ ਬੈਠ ਕੇ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਮੰਨੋਗੇ ਜੀ। ਉਹ ਕੀ ਨੇ? ਕਹਿੰਦੇ ਅੱਖੀਂ ਦੋਹੇ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਵ ਲਾਏ। ਅੱਖਾਂ ਨੂੰ, ਅੱਖਾਂ ਦੀ ਸਹੀ ਵਰਤੋਂ ਕਹਿ ਸਤਿਗੁਰੂ ਕੇ ਦਰਸ਼ਨ ਕਰ ਲੈਣੇ, ਤੇ ਧਿਆਨ ਵਿੱਚ ਸਤਿਗੁਰੂ ਨੂੰ ਰੱਖ ਕੇ ਲਿਵ ਲਾ ਕੇ ਬੈਠਣਾ ਤੇ ਅੰਦਰੋਂ ਸਤਿਗੁਰੂ ਨੂੰ ਵੇਖਣਾ। ਮਨ ਹੀ ਨਾ ਵੇਖਣ ਦਿੰਦਾ, ਅੱਖਾਂ ਖੁੱਲੀਆਂ ਨਾਲ ਕਿ ਲੋਕ ਵੇਖਦੇ ਆ, ਬੰਦ ਕਰੀਏ ਤੇ ਜੋ ਕੁਝ ਬਾਹਰੋਂ ਵੇਖਿਆ ਫਿਰ ਬੰਦ ਅੱਖ ਨਾਲ ਵੇਖਣ ਲੱਗ ਪਈਦਾ। ਭਾਈ ਸਾਹਿਬ ਕਹਿੰਦੇ ਨੇ ਸਤਿਗੁਰ ਦਰਸ ਧਿਆਨ ਲਿਵ ਲਾਏ, ਇਸ ਨੂੰ ਵੇਖੋ ਜਰਾ, ਮਸਤਕ ਸੀਸ ਅਮੋਲ ਕੈ ਚਰਨ ਸ਼ਰਨ ਗੁਰ ਧੂੜ ਸੁਖਾਏ। ਮੱਥਾ ਤਾਂ ਸਮਝੋ ਵੀ ਇਹਦਾ ਮੁੱਲ ਅਸੀਂ ਪਾ ਲਿਆ ਸਹੀ, ਜਿਹਦੇ ਰੱਬ ਨੇ ਦਿੱਤਾ, ਜੇ ਸੰਗਤ ਦੀ ਚਰਨ ਸ਼ਰਨ ਵਿੱਚ ਰਵੇ, ਇਹਨਾਂ ਦੀ ਧੂੜ ਇਹਦੇ ਮੱਥੇ ਤੇ ਲੱਗਦੀ ਰਵੇ। ਬਚਨ ਨੇ ਜੀਵਾ ਸਰਵਨ ਅਮੋਲ ਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ। ਜੇਕਰ ਜੀਭ ਤੇ ਕੰਨ ਜਿਹੜੇ ਨੇ ਇਹਨਾਂ ਦੀ ਡਿਊਟੀ ਕੀ ਹੈ? ਇਸ ਲਈ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜ਼ੁਬਾਨ ਤੋਂ ਪਹਿਲਾਂ ਕੰਨਾਂ ਨੇ ਸ਼ਬਦ ਸੁਣਨਾ ਏ, ਜ਼ੁਬਾਨ ਨੇ ਉਹ ਜਪਣਾ ਏ। ਪਿਆਰਿਓ, ਇਹ ਦੋਨੋਂ ਹੀ ਬੜੀ ਖੇਡ ਪਿਆਰੀ ਏ। ਜ਼ੁਬਾਨ ਜਪਦੀ ਏ ਤੇ ਅੰਦਰਲੇ ਕੰਨ ਸੁਣਦੇ ਨੇ, ਜੇ ਕੰਨ ਸੁਣਦੇ ਨੇ ਤੇ ਜ਼ੁਬਾਨ ਜਪਦੀ, ਇਹ ਦੋਨੋਂ ਓਤ ਪੋਤ ਨੇ। ਜੇ ਇਹ ਕੰਮ ਨਹੀਂ ਕੀਤਾ ਤੇ ਗੁਰੂ ਕੇ ਪਿਆਰਿਓ, ਨਾ ਕਦੇ ਅੱਖਾਂ ਰੱਜਣਗੀਆਂ ਨਾ ਕੰਨ, ਤੇ ਜਿੰਨਾ ਚਿਰ ਬੰਦਾ ਰੱਜੇ ਨਾ ਉਹਨੂੰ ਸ਼ਾਂਤੀ ਨਹੀਂ ਆ ਸਕਦੀ। ਭੁੱਖ ਲੱਗੀ ਹੋਵੇ ਕਦੇ ਸ਼ਾਂਤ ਹੋਵਾਂਗੇ, ਪਿਆਸ ਲੱਗੀ ਹੋਵੇ ਸ਼ਾਂਤ ਹੋਵਾਂਗੇ। ਦੁਨੀਆਂ ਭਰ ਦੀਆਂ ਇੱਛਾਵਾਂ ਜਿਹੜੀਆਂ ਅੰਦਰ ਮਨ ਖਾਸ਼ਾਂ ਕੀਤੀਆਂ, ਪੂਰੀਆਂ ਕਰਨ ਤੋਂ ਬਾਅਦ ਪਿਆਰਿਓ ਅੰਦਰ ਰੱਜਦਾ ਨਹੀਂ ਤੇ ਅਸ਼ਾਂਤ ਹੋਈਦਾ। ਸਤਿਗੁਰੂ ਜੀ ਨੇ ਆਖਿਆ ਸਾਡੇ ਕੋਲ ਇੱਕ ਤਰੀਕਾ ਹੈ, ਤੁਸੀਂ ਅਪਣਾ ਲਵੋ, ਤੁਹਾਨੂੰ ਰੱਜੇ ਵਿਖਾਵਾਂਗੇ। ਜਿਹੜਾ ਪੂਰੀ ਦੁਨੀਆਂ ਦਾ ਰਾਜਾ ਨਹੀਂ ਰੱਜਿਆ, ਤੁਸੀਂ ਗੁਰੂ ਰਾਮਦਾਸ ਪਿਤਾ ਦੇ ਦਰ ਤੇ ਝਾੜੂ ਮਾਰਨ ਵਾਲੇ ਰੱਜ ਜਾਓਗੇ। ਜਿਹੜੀ ਬੜੇ ਬੜੇ ਵੱਡੇ ਅਮੀਰ ਪ੍ਰਧਾਨ ਮੰਤਰੀ ਕਿਸੇ ਮੁਲਕਾਂ ਦੇ ਹੋਣ, ਉਹਨਾਂ ਕੋਲ ਉਹ ਤ੍ਰਿਪਤੀ ਨਹੀਂ, ਉਹਨਾਂ ਦੀਆਂ ਮੰਗਾਂ ਖਣ ਤੁਹਾਡੀਆਂ ਮੰਗਾਂ ਸਦਾ ਲਈ ਮੁੱਕ ਜਾਣਗੀਆਂ, ਜੇ ਤੁਸੀਂ ਇਸ ਦਰ ਤੇ ਗੁਰੂ ਕੇ ਸ਼ਬਦ ਕੋਲ ਖਲੋ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰੋਗੇ। ਮੈਂ ਬੇਨਤੀ ਕਰਾਂ, ਸ਼ਬਦ ਉਹੀ ਨੇ ਜਿਹੜੇ ਰੋਜ਼ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜੇ ਗਵਾਉਂਦਾ ਹੈ ਤਾਂ ਗੁਰੂ ਅਮਰਦਾਸ ਪਿਤਾ ਜੀ ਆਖਦੇ ਨੇ ਨਾ, ਜਦੋਂ ਸਵੇਰੇ ਆਸਾ ਦੀ ਵਾਰ ਸੁਣਨ ਵਾਸਤੇ ਗਏ ਗੁਰੂ ਰਾਮਦਾਸ ਪਿਤਾ ਦੇ ਦਰ ਤੋਂ, ਮਹਾਰਾਜ ਜੀ ਦੇ ਕੀਰਤਨੀਏ ਆਸਾ ਦੀ ਵਾਰ ਤੇ ਸ਼ੰਤ ਲਗਾ ਰਹੇ ਸਨ, ਗੁਰਸਿੱਖਾਂ ਮਨ ਖਰ ਪ੍ਰੀਤ ਕੈ ਖਰ ਨਾਮ ਖਰ ਤੇਰੀ ਰਾਮ ਰਾਜੇ। ਗੁਰੂ ਦੇ ਸਿੱਖਾਂ ਦੇ ਅੰਦਰ ਰੱਬ ਲਈ ਪ੍ਰੀਤ ਤੇ ਉਹਨਾਂ ਨੂੰ ਨਾਮ ਦਾ ਜਦੋਂ ਸਹਾਰਾ ਮਿਲਦਾ ਏ, ਕਰ ਸੀਵੇਂ ਪੂਰਾ ਸਤਿਗੁਰੂ ਭੁੱਖ ਜਾਏ ਲਏ ਮੇਰੀ। ਕਹਿੰਦੇ ਜਦੋਂ ਪੂਰੇ ਸਤਿਗੁਰੂ ਨੂੰ ਸੇਵੀਏ ਤੇ ਭੁੱਖ ਲੈ ਜਾਂਦੀ ਏ, ਕਮਾਲ ਏ ਨਾ। ਇੱਕ ਪਾਸੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਤੰਬੂ ਏ ਜਹਾਂਗੀਰ ਦਾ, ਦੂਸਰੇ ਪਾਸੇ ਘਾਹ ਖੋਤਰਨ ਵਾਲਾ ਅੱਜ ਦਾ ਗਰੀਬ ਆਦਮੀ। ਪਤਾ ਲੱਗਦਾ ਗੁਰੂ ਹਰਗੋਬਿੰਦ ਪਿਤਾ ਜੀ ਆਏ ਨੇ ਇਸ ਆਗਰੇ ਦੀ ਧਰਤੀ ਤੇ ਦਰਸ਼ਨ ਕਰਾਂ, ਪਹਿਲੀ ਵਾਰੀ ਕਰਨੇ ਕਨ, ਜਦੋਂ ਇੱਛਾ ਜਾਗੇ ਭੇਟ ਕੀ ਕਰਾਂਗਾ। ਸਾਰਾ ਦਿਨ ਘਾਹ ਖੋਤਰ ਕੇ ਵੇਚ ਕੇ ਇੱਕ ਟਕਾ ਮੁੱਲ ਪਿਆ ਉਹ ਲੈ ਲਿਆ। ਅਗਲੇ ਦਿਨ ਉਹ ਇੱਕ ਘਾਹ ਦੀ ਪੰਡ ਲਈ, ਚਲੋ ਸਤਿਗੁਰੂ ਜੀ ਦੇ ਘੋੜਿਆਂ ਨੂੰ ਇਹ ਭੇਟ ਕਰਾਂਗਾ। ਘਾਹ ਦੀ ਪੰਡ ਤੇ ਇੱਕ ਟਕਾ ਲੈ ਕੇ ਪੁੱਛਦਾ ਹੈ ਪਾਤਸ਼ਾਹ ਦਾ ਦਰਬਾਰ, ਉਹ ਚਲਾ ਗਿਆ ਦੁਨਿਆਵੀ ਬਾਦਸ਼ਾਹ ਦੇ ਦਰਬਾਰ, ਮੱਛਾ ਟੇਕਿਆ ਤੇ ਕਹਿੰਦਾ ਜੀ ਮੇਰਾ ਜਨਮ ਮਰਨ ਕੱਟੋ। ਜਵਾਬ ਮਿਲਿਆ ਤੂੰ ਗਲਤ ਆ ਗਿਆ ਏ, ਇੱਥੇ ਜਨਮ ਮਰਨ ਦੀ ਗੱਲ ਨਹੀਂ, ਕੋਈ ਪੈਸਾ ਚਾਹੀਦਾ ਏ ਤੇ ਲੈ ਲਏ। ਪਰ ਕਹਿਣ ਲੱਗੇ ਇਹ ਤੁਸੀਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰਬਾਰ ਨਹੀਂ? ਕਹਿੰਦੇ ਨਹੀਂ, ਉੱਧਰ ਤੰਬੂ ਲੱਗਾ ਏ ਦੂਸਰੇ ਪਾਸੇ। ਆਖਿਆ ਗਲਤੀ ਹੋ ਗਈ, ਟਕਾ ਚੁੱਕਣ ਲੱਗਾ ਤੇ ਪੰਡ ਬਾਦਸ਼ਾਹ ਦੇ ਦਰਬਾਰ ਰੋਕਦੇ ਨੇ, ਇਹ ਨਾ ਕਰ, ਬਾਦਸ਼ਾਹ ਲੈਣਾ ਜਾਣਦੇ ਨੇ ਦੇਣਾ ਥੋੜਾ ਜਾਣਦੇ ਨੇ, ਤੇ ਸੱਚਾ ਪਾਤਸ਼ਾਹ ਲੈਣਾ ਕੁਝ ਨਹੀਂ ਜਾਣਦਾ, ਕੇਵਲ ਦੇਂਦਾ ਹੀ ਦੇਂਦਾ ਹੈ। ਕਹਿੰਦਾ ਤੁਸੀਂ ਕੌਡੀ ਪਾਓਗੇ ਖਜ਼ਾਨੇ ਬਣਾ ਕੇ ਤੁਹਾਨੂੰ ਹੀ ਵਾਪਸ ਕਰ ਦਿਆਂਗੇ। ਇੱਕ ਵਾਰੀ ਵਾਹਿਗੁਰੂ ਤੁਸੀਂ ਕਹੋਗੇ, ਕਰੋੜਾਂ ਵਾਰੀ ਵਾਹਿਗੁਰੂ ਦਾ ਫਲ ਕੋਲੋਂ ਹੀ ਦੇ ਦਿਆਂਗੇ। ਪਰ ਸਮਝਣ ਵਾਲੀ ਗੱਲ ਏ, ਜਦੋਂ ਉਹ ਕਹਿਣ ਲੱਗਾ ਟਕਾ ਨਹੀਂ ਚੁੱਕਣਾ, ਉਹ ਕਹਿੰਦੇ ਨਹੀਂ ਇਹ ਟਕਾ ਮੈਂ ਚੁੱਕ ਕੇ ਸੱਚੇ ਪਾਤਸ਼ਾਹ ਨੂੰ ਭੇਟ ਕਰਨਾ, ਤੁਸੀਂ ਇਹਦਾ ਮੁੱਲ ਨਹੀਂ ਪਾ ਸਕਦੇ ਜੋ ਮੁੱਲ ਸਤਿਗੁਰੂ ਜੀ ਪਾਣਗੇ। ਕਹਿਣ ਲੱਗੇ ਮੋਹਰਾਂ ਲੈ ਜਾ, ਇਹਦੇ ਬਦਲੇ ਇੱਕ ਟਕੇ ਦੇ ਬਦਲੇ ਖਜ਼ਾਨਾ ਮੋਹਰਾਂ ਦੇ ਸਕਦੇ ਹਾਂ ਪਰ ਟਕਾ ਨਾ ਚੁੱਕੇ। ਉਹ ਕਹਿਣ ਲੱਗਾ ਮੈਨੂੰ ਖਜ਼ਾਨਾ ਮੋਹਰਾਂ ਨਹੀਂ ਚਾਹੀਦੀਆਂ, ਮੈਨੂੰ ਗੁਰੂ ਹਰਗੋਬਿੰਦ ਪਿਤਾ ਦੀ ਰਹਿਮਤ ਭਰੀ ਇੱਕ ਦ੍ਰਿਸ਼ਟੀ ਚਾਹੀਦੀ ਹੈ। ਉਹ ਕਹਿੰਦਾ ਨਹੀਂ, ਉਹ ਸੱਚਮੁੱਚ ਟਕਾ ਚੁੱਕ ਕੇ ਆ ਜਾਂਦਾ। ਕੀ ਅੰਦਰ ਉਹਦੇ ਭੁੱਖ ਕੋਈ ਖੋਏਗੀ? ਜਿਹਦੇ ਕੋਲ ਬਾਹਰੋਂ ਦਿਸਦਾ ਕੁਝ ਵੀ ਨਹੀਂ, ਉਹਦੇ ਅੰਦਰ ਚੱਲਦਾ ਜਦੋਂ ਗੁਰੂ ਦਾ ਪਿਆਰ, ਜਿਹਦੇ ਮਨ ਨੂੰ ਸੁਣ ਗਿਆ ਗੁਰੂ ਕਾ ਸ਼ਬਦ, ਮਨ ਹੋ ਗਿਆ ਗੁਰੂ ਸ਼ਬਦ ਦੇ ਗੁਲਾਮ। ਪਿਆਰਿਓ, ਖਾਸ਼ਾਂ ਮੁੱਕਦੀਆਂ ਨੇ, ਇਹ ਮਨ ਨਹੀਂ ਤੇ ਰੱਜਣ ਦਿੰਦਾ, ਪਰ ਜਿਹਦੇ ਤੇ ਸਤਿਗੁਰੂ ਦੀ ਮਿਹਰ ਖੋ ਗਈ, ਸ਼ਬਦ ਨਾਲ ਜੁੜਿਆ, ਪਿਆਰ ਕੀਤਾ, ਉਹ ਰੱਜ ਜਾਂਦੇ। ਬਾਦਸ਼ਾਹਾਂ ਨੂੰ ਵੀ ਖਰੀਆਂ ਸੁਣਾ ਕੇ ਆਪਣਾ ਪੱਲਾ ਨਹੀਂ ਅੱਡਦੇ, ਦਾਤੇ ਬਣ ਕੇ ਦਿਖਾਉਂਦੇ ਨੇ। ਕਿਵੇਂ ਕਲਾ ਵਰਤੀ ਜਦੋਂ ਰਲ ਕੇ ਆਖਾਂਗੇ ਵਾਹਿਗੁਰੂ 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 ਵਾਹਿਗੁਰੂ।
ਨਾਨਕ ਨਾਮੀ ਅਰਾਧਨਾ, ਨਾਨਕ ਨਾਮੀ ਅਰਾਧਨਾ, ਕਾਰਜ ਆਵੇ ਰਾਸ, ਕਾਰਜ ਆਵੇ ਰਾਸ, ਕਾਰਜ ਆਵੇ
ਉਹਦੀਆਂ ਬਖਸ਼ਾਂ ਵੇਖੋ, ਕਹਿੰਦੇ ਤੁਸੀਂ ਨਹੀਂ ਰੱਜੋਗੇ ਨਾਮ ਨਾਲ ਜੁੜ ਕੇ। ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਕਨੇਰੀ। ਇਹਦੋ ਵੱਡੀ ਕਰਾਮਾਤ ਕੀ ਹੋ ਸਕਦੀ ਹੈ? ਗੁਰਸਿੱਖ ਆਪ ਤੇ ਰੱਜੇ ਹੀ, ਦੁਨੀਆਂ ਦਾ ਕੋਈ ਆਦਮੀ ਨਹੀਂ ਰੱਜੇਗਾ ਜਿਹਨੂੰ ਗੁਰੂ ਦਾ ਸ਼ਬਦ ਮਿਲ ਗਿਆ ਰੱਜ ਗਿਆ। ਕਹਿੰਦੇ ਉਹਦੀ ਬਦੌਲਤ ਹੋਰ ਕਨੇਰੀ ਦੁਨੀਆਂ ਵੀ ਖਾਏਗੀ, ਪਰਮੇਸ਼ਰ ਦੀਆਂ ਬਖਸ਼ਾਂ ਨੂੰ ਮਾਣੇਗੀ। ਸਤਿਗੁਰੂ ਨੇ ਸਾਨੂੰ ਦਾਤੇ ਬਣਾਇਆ, ਦਾਤੇ ਬਣਨ ਦੇ ਰਾਹ ਤੇ ਤੋਰਿਆ ਸੀ, ਪਰ ਇਹ ਮਨ ਨੇ ਦੁਨੀਆਂ ਦੀ ਸੁਣੀ, ਗੁਰੂ ਦੀ ਸੁਣੀ ਨਾ, ਰਹਿ ਗਿਆ ਮੰਗਦਾ, ਕਦੇ ਕਿਹਦੇ ਕੋਲ ਖੋਂਦਾ, ਕਦੇ ਕਿਹਦੇ ਕੋਲ ਖੋਂਦਾ। ਸਤਿਗੁਰੂ ਕਹਿੰਦੇ ਤੁਸੀਂ ਵੰਡਣ ਵਾਲੇ ਦਾਤੇ ਬਣੋਗੇ, ਮੰਗੋਗੇ ਕੁਝ ਵੀ ਨਹੀਂ, ਜਿੱਧਰ ਜਾਓਗੇ ਆ ਮੁਖਾਰੇ ਤੁਹਾਡੇ ਤੋਂ ਜਗਤ ਉਹ ਰਸਾਇਆ ਜਾਏਗਾ। ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ, ਹਰ ਪੁੰਨ ਕੇਰੀ, ਸਭ ਤੋਂ ਵੱਡਾ ਪੁੰਨ ਜੇ ਬੀਜਣਾ ਵਾਹਿਗੁਰੂ ਦਾ ਸ਼ਬਦ ਅੰਦਰ ਬੀਜੀਏ, ਨਾਮ ਬੀਜ ਸੰਤੋਖ ਸੁਖਾਗਾ। ਪਤਾ ਨਹੀਂ ਏਡੀ ਵੱਡੀ ਦਾਤ ਦਵਾ ਦਿੰਦਾ ਸੀ, ਕਦੇ ਸੋਚ ਵੀ ਨਹੀਂ ਸਕਦੇ। ਸਤਿਗੁਰੂ ਰੋਜ਼ ਕਹਿੰਦੇ ਨੇ, ਪਰ ਸੁਣਦਾ ਕਿਸੇ ਵਿਰਲੇ ਨੂੰ ਜਿਹਨੂੰ ਉਹ ਆਪ ਸੁਣਾਵੇ। ਹੁਣ ਸ਼ਬਦ ਦੇ ਨਾਲ ਨਾਲ ਆਪਾਂ ਰਹਿਣਾ ਹੁਕਮਨਾਮਾ ਸਾਹਿਬ ਦੇ। ਪਹਿਲਾਂ ਮਹਾਰਾਜ ਜੀ ਬਚਨ ਕੰਨਾਂ ਤੋਂ ਸਰਵਣਾ ਤੋਂ ਸ਼ੁਰੂ ਕਰ ਰਹੇ ਨੇ। ਕਹਿੰਦੇ ਸੀ ਸਦਕੇ ਬਲਖਾਰ ਜਾਂਦੇ ਉਹਨਾਂ ਤੋਂ ਜਿਨ੍ਹਾਂ ਨੂੰ ਆ ਸੱਚ ਸੁਣਦਾ ਗੁਰੂ ਕਾ ਸ਼ਬਦ, ਅਤੇ ਜਿਹੜੇ ਕੂੜ ਸੁਣਦੇ ਨੇ ਅਤੇ ਕੂੜ ਮੰਨਦੇ ਨੇ, ਕਿਵੇਂ ਜ਼ਿੰਦਗੀ ਬਰਬਾਦ ਕਰ ਬੈਠਦੇ ਕੰਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਕਿਆ ਸੁਣੇਂਦੋ ਕੂੜ, ਵੰਜਨ ਪਵਨ ਚੁਲਾਰਿਆ।
ਸਲੋਕ ਤੋਂ ਸ਼ੁਰੂ ਕਰਦੇ ਨੇ ਪੰਚਮ ਪਿਤਾ ਮਹਾਰਾਜ ਜੀ ਬਚਨ ਆਖਦੇ ਨੇ, ਭਾਈ ਇਹਨਾਂ ਕੰਨਾਂ ਨੂੰ ਕੂੜ ਸੁਣਨ ਦੀ ਆਦਤ ਹੈ। ਅਸੀਂ ਕੂੜ ਆਖਦੇ ਜੋ ਝੂਠ ਬੋਲਣਾ ਉਹਦੀ ਨਹੀਂ, ਬਿਲਕੁਲ ਇਹ ਗੱਲ ਕਦੇ ਸਮਝ ਨਾ ਲੈਣਾ। ਜੋ ਕੁਝ ਰੱਬ ਤੋਂ ਬਗੈਰ ਜਿਸ ਦੁਨੀਆਂ ਨੂੰ ਅਸੀਂ ਸੱਚੀ ਮੰਨਿਆ ਕੂੜ, ਸਭ ਕਹਿੰਦੇ ਨਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਅਤੇ ਸਾਡਾ ਮਨ ਇਹਨਾਂ ਨੂੰ ਚਾਹੁੰਦਾ, ਇਹਨਾਂ ਚੀਜ਼ਾਂ ਨੂੰ ਸੱਚ ਤੇ ਵੀ ਕੇਵਲ ਅਕਾਲ ਪੁਰਖ ਦੇ ਨਾਮ ਨਾਲ ਜੁੜਨਾ। ਸਾਹਿਬ ਕਹਿੰਦੇ ਕੂੜੀਆਂ ਗੱਲਾਂ ਝੂਠੀਆਂ ਇਹ ਕੂੜੀਆਂ ਕੂੜ ਨਾਲ ਸੰਬੰਧਿਤ ਸੁਣਦੇ ਨੇ ਇਹ ਕੰਨ। ਕਹਿੰਦੇ ਜੋ ਮਰਜ਼ੀ ਸੁਣ ਸੁਣ ਕੇ ਬਣਾ ਲੈ, ਆਹਾ ਵੀ ਮੈਨੂੰ ਏਡਾ ਵੱਡਾ ਕਹਿ ਦਿੱਤਾ, ਕੰਨ ਇਹੀ ਸੁਣਦੇ ਨੇ, ਅੱਖਾਂ ਵੇਖਦੀਆਂ, ਇੰਨਾ ਕੁਛ ਬਣਾ ਲਿਆ ਮੈਂ। ਕਹਿੰਦੇ ਇੱਕ ਚੇਤਾ ਰੱਖੀ, ਜਿਵੇਂ ਹਵਾ ਦਾ ਬੁੱਲਾ ਆਉਂਦਾ ਹੈ ਅਤੇ ਲੰਘ ਜਾਂਦਾ, ਇਹ ਜਿੰਨੀਆਂ ਪਦਾਰਥਾਂ ਦਾ ਤੂੰ ਮਾਣ ਕਰਦਾ ਹਵਾ ਦੇ ਬੁੱਲੇ ਵਾਂਗੂ ਉੱਡ ਪੁੱਡ ਜਾਣੀਆਂ ਨੀ।
ਨਾਨਕ ਸੁਣੀਅਰ ਤੇ ਪਰਵਾਨ, ਜੋ ਸੁਣੇਂਦੇ ਸੱਚ ਧਣੀ।
ਕਹਿੰਦੇ ਉਹ ਕੰਨ ਪਰਵਾਨ ਨੇ, ਸੁਣੀਅਰ ਦਰ ਚੁੰਦਾ ਕੰਨ, ਸੁਣ ਵਾਲੀ ਉਹ ਇੰਦਰਾ ਕੰਨ ਪਰਵਾਨ ਨੇ, ਜਿਹੜੇ ਸੱਚ ਸੁਣਦੇ ਨੇ। ਸੱਚਾ ਕੌਣ ਏ? ਅਕਾਲ ਪੁਰਖ ਦਾ ਨਾਮ। ਉਹਨੂੰ ਜਦੋਂ ਇਹ ਸੁਣਦਾ ਹੈ ਨਾ ਮਨ, ਫਿਰ ਇਹਦੀਆਂ ਖਾਸ਼ਾਂ ਮੁੱਕਦੀਆਂ ਨੇ। ਇਹ ਫਿਰ ਜੋ ਕੁਝ ਇੰਦਰਿਆਂ ਨੂੰ ਹੁਕਮ ਕਰਦਾ ਏ ਗੁਰੂ ਕੇ ਪਿਆਰਿਓ, ਉਹ ਕੁਝ ਹੁੰਦਾ। ਹੌਲੀ ਹੌਲੀ ਇਹਦੀ ਮੌਤ ਹੋ ਜਾਂਦੀ, ਨਾਮ ਸਿੱਧਾ ਹੀ ਅੱਖਾਂ ਨੂੰ ਇਹਨਾਂ ਨੈਣਾਂ ਪ੍ਰੈਣਾਂ ਨੂੰ ਚਲਾਉਂਦਾ ਹੈ। ਹੁਕਮ ਆਖਦੇ ਨਾ ਹੁਕਮ ਵਿੱਚ ਤੁਰਨਾ, ਉਹ ਆਪਣੇ ਅੰਦਰੋਂ ਨਹੀਂ ਕੁਝ ਸੋਚਣਗੇ, ਜਿਵੇਂ ਜਿਵੇਂ ਹੁਕਮ ਆਏਗਾ ਅੱਖਾਂ ਨੂੰ ਵੇਖਣਾ ਅਤੇ ਵੇਖਣਗੀਆਂ ਹੱਥ ਉਹੀ ਕੁਝ ਕਰਨਗੇ, ਜਿਵੇਂ ਪਿੱਛੇ ਅਕਾਲ ਪੁਰਖ ਕਰਾਏਗਾ।
ਸ਼ੰਤ
ਹਾਂਜੀ,
ਤਿੰਨ ਕੋਲ ਘੁਮਾਈ, ਜਿਨ ਪ੍ਰਭ ਸ਼੍ਰਾਵਣੀ ਸੁਣਿਆ ਰਾਮ।
ਉਹਨਾਂ ਤੋਂ ਬਹੁਤ ਸਦਕੇ ਸਤਿਗੁਰੂ ਜੀ ਕਹਿੰਦੇ ਸੀ, ਜਾਣਦੇ ਆ ਜਿਹੜੇ ਮੇਰੇ ਅਕਾਲ ਪੁਰਖ ਨੂੰ ਸੁਣਦੇ ਕੰਨ।
ਸੀ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਭਣਿਆ ਰਾਮ।
ਮੁਖੀ ਸਹਿਜ ਆਤਮਕ ਅਡੋਲਤਾ ਤੇ ਸੁਖੇਲੇ ਸੁਖੀ ਵੱਸਦੇ ਨੇ, ਜਿਹੜੇ ਆਪਣੀ ਰਸਨਾ ਦੇ ਨਾਲ ਅਮੁੱਲਕ ਨਾਮ ਦਾ ਜਾਪ ਕਰਦੇ ਕੰਨ।
ਸੀ ਸਹਿਜ ਸੁਹੇਲੇ, ਗੁਣ ਹੈ ਅਮੁੱਲੇ, ਜਗਤ ਉਧਾਰਨ ਆਏ।
ਕਹਿਣ ਲੱਗੇ ਇਹ ਇਤਨੇ ਗੁਣਾਂ ਵਾਲਾ ਅਮੋਲਕ ਪਰਮੇਸ਼ਰ ਦਾ ਨਾਮ ਕਿਵੇਂ ਇਹ ਦਿੰਦਾ ਹੈ ਸੁਖੇਲਾਪਨ ਸਹਿਜ? ਕਹਿੰਦੇ ਜਗਤ ਦੇ ਉਧਾਰਨ ਲਈ ਸਤਿਗੁਰੂ ਪਰਮੇਸ਼ਰ ਨੇ ਇਹ ਸਾਡੇ ਤੇ ਕਰਮ ਕੀਤਾ ਦਰਗਾਹ ਤੋਂ ਨਾਮ ਸ਼ਬਦ ਲਿਆ ਕੇ ਦਿੱਤਾ ਖੈ
ਤੈ ਬੋਹਿਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ
ਕਹਿੰਦੇ ਜਿਹੜਾ ਨਾ ਆਖਦੇ ਵੀ ਵਾਹਿਗੁਰੂ ਦੇ ਚਰਨਾਂ ਨਾਲ ਜੁੜੀਏ ਤੇ ਬੇੜੇ ਪਾਰ ਹੋ ਜਾਂਦੇ ਨੇ ਸਾਹਿਬ ਕਹਿੰਦੇ ਆ ਜੇ ਉਹਦੇ ਚਰਨ ਜਦੋਂ ਤੁਸੀਂ ਆਖਦੇ ਹੋ ਵਾਹਿਗੁਰੂ ਜ਼ਬਾਨ ਤੋਂ ਉਹਦੇ ਚਰਨਾਂ ਨਾਲ ਜੁੜ ਗਏ ਫਿਰ ਕਹਿੰਦੇ ਇਹ ਜਹਾਜ਼ ਏ ਜਹਾਜ਼ ਦੇ ਉੱਪਰ ਬੈਠ ਜਾਈਦਾ ਵਿੱਚ ਬੈਠ ਜਾਈਦਾ ਕਹਿੰਦੇ ਇਹਨਾਂ ਧਿਆਨ ਨਾਮ ਵਿੱਚ ਲੱਗੇ ਪੂਰਾ ਧਿਆਨ ਨਾਮ ਦੇ ਵਿੱਚ ਹੀ ਬੈਠ ਜਾਵੇ ਜਹਾਜ਼ ਚੱਲਦਾ ਉਹਨੂੰ ਮਲਾ ਜਦੋਂ ਸਾਡੀ ਸੁਰਤੀ ਨਾਮ ਵਿੱਚ ਬੈਠੇਗੀ ਗੁਰੂ ਚਲਾ ਕੇ ਦਰਗਾਹ ਦੇ ਮਾਲਕ ਕੋ ਲੈ ਜਾਂਦਾ ਕਹਿ
ਜਿਨ ਕਉ ਕਿਰਪਾ ਕਰੀ ਮੇਰਾ ਠਾਕੁਰ ਤਿੰਨ ਕਾ ਲੇਖਾ ਨਾ ਗਣਿਆ
ਕਿਹੜੀਆਂ ਬਖਸ਼ਾਂ ਕਹਿ ਰਹੇ ਨੇ ਕਹਿੰਦੇ ਜਿਨ੍ਹਾਂ ਤੇ ਪਰਮੇਸ਼ਰ ਇਹ ਕਿਰਪਾ ਕਰ ਦਿੰਦਾ ਹੈ ਜਿਹੜੀ ਗੱਲ ਚੱਲ ਇਨਾਮ ਦੀ ਕਹਿੰਦੇ ਉਹਨਾਂ ਦਾ ਮੁੜ ਕੇ ਲੇਖਾ ਨਹੀਂ ਕਰਦਾ ਵਾਹਿਗੁਰੂ ਕਿਸੇ ਚੀਜ਼ ਦਾ ਲੇਖਾ ਨਹੀਂ ਕਿੰਨੇ ਜਨਮਾਂ ਤੋਂ ਕਰਮ ਚੰਗੇ ਮਾੜੇ ਕੋਈ ਸਾਰਿਆਂ ਦਾ ਲੇਖਾ ਪਾੜ ਦਿੰਦਾ ਹੈ
ਕਹੋ ਨਾਨਕ ਤਿਸ ਕੋਲ ਘੁਮਾਈ ਜਿਨ ਪ੍ਰਭ ਸ਼੍ਰਾਵਣੀ ਸੁਣਿਆ
ਕਹਿਣ ਲੱਗੇ ਉਹਨਾਂ ਤੋਂ ਸਦਕੇ ਕੋਲ ਕਮਾਣੀ ਜਿੰਦ ਵਾਰ ਨੂੰ ਜੀ ਕਰਦਾ ਸਤਿਗੁਰੂ ਜੀ ਕਹਿ ਰਹੇ ਨੇ ਕਹਿਣਾ ਤੇ ਆਪਾਂ ਨੇ ਵੀ ਸਤਿਗੁਰੂ ਦੀਆਂ ਬਖਸ਼ਾਂ ਤੇ ਉਹਨਾਂ ਦੀਆਂ ਕਹਿੰਦੇ ਜਿਹੜੇ ਇਸ ਤਰ੍ਹਾਂ ਨਾਮ ਸੁਣਦੇ ਨੇ ਅੰਦਰੋਂ ਸੱਚ ਸੁਣ ਕੇ ਉਹ ਸੁਣਨ ਦਾ ਮਤਲਬ ਹੁੰਦਾ ਉਹ ਚੀਜ਼ ਮੰਨ ਲੈਣੀ ਨਹੀਂ ਤੇ ਗੁਰਬਾਣੀ ਤੇ ਬੜਾ ਜਗਤ ਸੁਣ ਰਿਹਾ ਉਹ ਸੁਣਨਾ ਨਹੀਂ ਪ੍ਰਵਾਨ ਸੁਣ ਕੇ ਜਦੋਂ ਅਸੀਂ ਉਹਨੂੰ ਮੰਨ ਲੈਂਦੇ ਹਾਂ ਕਾਂਗੇ ਨੂੰ ਸੁਣ ਗਿਆ ਹੈ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠੀਏ ਤੇ ਅਸੀਂ ਨਾ ਉੱਠੀਏ ਥੋੜ੍ਹੀ ਆਖਾਂਗੇ ਸਾਨੂੰ ਸੁਣ ਗਿਆ ਬਚਨ ਸੁਣਨ ਦਾ ਮਤਲਬ ਸਾਡੀ ਜ਼ਿੰਦਗੀ 'ਚ ਚੀਜ਼ ਆ ਜਾਵੇ ਸਤਿਗੁਰੂ ਕਹਿੰਦੇ ਘੋਲ ਕਮਾਈ ਸਦਕੇ ਜਾਂਦਿਆਂ ਉਹਨਾਂ ਗੁਰਸਿੱਖਾਂ ਤੋਂ ਦੋ ਹੀ ਹਸਤੀਆਂ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੁਰਬਾਨ ਖੂਨ ਨੂੰ ਕਹਿੰਦੇ ਇੱਕ ਅਕਾਲ ਪੁਰਖ ਤੋਂ ਤੇ ਇੱਕ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਇਹ ਪੜ੍ਹਦੇ ਹਾਂ ਨਾ ਹੋ ਕੁਰਬਾਨ ਜਾਉ ਮਿਹਰਵਾਨਾ ਹੋ ਕੁਰਬਾਨ ਜਾਉ ਹੋ ਕੁਰਬਾਨ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਕਿਹੜੀ ਵਡਿਆਈ ਦਿੰਦੇ ਨੇ ਜਿਹਨੇ ਨਾਮ ਲਿਆ ਉਹਦੇ ਲਈ ਦੋ ਪੰਕਤੀਆਂ ਲੈਣ ਜੋ ਤੇਰਾ ਨਾਮ ਤਿਨਾ ਕੇ ਹੋ ਸਦ ਕੁਰਬਾਨ ਜਾਉ ਬਲਕਾਰ ਕੁਰਬਾਨ ਇੰਨਾ ਪਿਆਰ ਸਤਿਗੁਰੂ ਤੋਂ ਇਲਾਵਾ ਕੌਣ ਕਰ ਸਕਦਾ ਹੈ
ਸਲੋਕ ਲੋਇਨ ਲੋਈ ਡਿੱਠ ਪਿਆਸ ਨਾ ਬੁਝੈ ਮੂੰਹ ਘਣੀ
ਹੁਣ ਅੱਖਾਂ ਦੀ ਬਾਤ ਕੀਤੀ ਲੋਇਨ ਕਹਿੰਦੇ ਨੇਤਰਾਂ ਨੂੰ ਕਹਿੰਦੇ ਇਹਨਾਂ ਨੇ ਕਿੰਨਾ ਕੁਝ ਵੇਖ ਲਿਆ ਏ ਜਿੰਨੇ ਸੁਪਨੇ ਮਨ ਨੇ ਅੰਦਰੋਂ ਲਏ ਸੀ ਅੱਖਾਂ ਨੇ ਵੇਖ ਲਏ ਪਰ ਇਹ ਅਜੇ ਵੀ ਇਹਨਾਂ ਦੀ ਪਿਆਸ ਨਹੀਂ ਮੁੱਕੀ ਇਹ ਰੱਜੀਆਂ ਨਹੀਂ ਕਨ
ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਾਂ ਪੇਰੀ
ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਅਕਾਲ ਪੁਰਖ ਦੇ ਬਚਨ ਜਿਹੜੇ ਸੁਣੇ ਵੀ ਜਾਂਦੇ ਤੇ ਵੇਖੇ ਵੀ ਜਾਂਦੇ ਨੇ ਕਹਿੰਦੇ ਉਹ ਅੱਖਾਂ ਹੋਰ ਨੇ ਬਾਜ਼ਾਰੋਂ ਨਹੀਂ ਮਿਲਦੀਆਂ ਇਸੇ ਸੰਗਤ ਵਿੱਚ ਬੈਠ ਕੇ ਸਤਿਗੁਰੂ ਦਾ ਬਚਨ ਮੰਨ ਕੇ ਮਿਲਦੀਆਂ ਨੇ ਉਹ ਨੇਤਰ ਲੈਣੇ ਪੈਂਦੇ ਨੇ ਉਹ ਆਹ ਨੇਤਰਾਂ ਨਾਲ ਨਹੀਂ ਦਿਸਦਾ ਕਿਉਂ ਇਹ ਨੇਤਰਾਂ ਨੂੰ ਚਲਾਉਂਦਾ ਮਨ ਜਦੋਂ ਉਹ ਮਨ ਨਾਲ ਮਨ ਨੂੰ ਸ਼ਬਦ ਨਾਲ ਜੋੜਾਂਗੇ ਮਨ ਤੋਂ ਉਹ ਸ਼ਬਦ ਲਾਗੋ ਹਰਸੋ ਰੋ ਚਿਤ ਲਾਏ ਫਿਰ ਉਹ ਮਨ ਨਹੀਂ ਅਕਾਲ ਪੁਰਖ ਇੱਕ ਨਵੀਂ ਚੀਜ਼ ਅੰਦਰ ਪਾ ਕੇ ਉਹਦੇ ਰਾਹੀਂ ਫਿਰ ਸਭੋ ਕੁਝ ਦਿਖਾਉਂਦਾ ਕਹਿ ਉਹੀ ਬੰਦਾ ਜਿਹੜਾ ਕਹਿੰਦਾ ਹੈ ਮੈਨੂੰ ਕਿਧਰੇ ਵੀ ਨਹੀਂ ਦਿਸਦਾ ਉਹ ਰੱਬ ਦੂਜਾ ਕਹਿੰਦਾ ਮੈਨੂੰ ਉਹਦੇ ਤੋਂ ਇਲਾਵਾ ਕੋਈ ਦੂਜਾ ਦਿਸਦਾ ਹੀ ਕੋਈ ਨਹੀਂ ਭਾਈ ਕਨ੍ਹੱਈਆ ਜੀ ਕਹਿੰਦੇ ਦੂਜਾ ਹੀ ਕੋਈ ਨਹੀਂ ਆਮ ਮਨੁੱਖ ਕਹਿੰਦਾ ਇਹ ਦੂਜੇ ਤੀਜੇ ਨੂੰ ਪਾਣੀ ਪਿਲਾ ਰਿਹਾ ਕਿਹੜੀ ਚੀਜ਼ ਕੋਈ ਅੰਦਰੋਂ ਗੁਰੂ ਸਾਹਿਬ ਨੇ ਬਦਲ ਦਿੱਤੀ ਨਾ ਮਹਾਰਾਜ ਇਹ ਸੰਤ ਵਿੱਚ ਜਿਨ੍ਹਾਂ ਨੂੰ ਇਹ ਅੱਖਾਂ ਮਿਲੀਆਂ ਉਹਨਾਂ ਦੇ ਅੰਦਰ ਬਖਸ਼ਾਂ ਦਾ ਜ਼ਿਕਰ ਕਰ ਰਹੇ ਕੰਨ
ਸ਼ੰਤ ਜਿੰਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਨੀ ਰਾਮ
ਜਿਨ੍ਹਾਂ ਨੇ ਅਕਾਲ ਪੁਰਖ ਜੀ ਦੇ ਦਰਸ਼ਨ ਕਰ ਲਏ ਉਹਨਾਂ ਤੋਂ ਕੁਰਬਾਨ ਜਾਣਿਆ ਇਸ ਜਨਮ ਦੇ ਅੰਦਰ
ਸੇ ਸਾਚੀ ਦਰਗਹਿ ਭਾਣੇ ਰਾਮ।
ਕੋਈ ਲੋਕ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ ਜਿਨ੍ਹਾਂ ਨੇ ਉਹਦਾ ਦਰਸ਼ਨ ਕੀਤਾ ਕਹਿ
ਠਾਕੁਰ ਮਾਨੇ ਸੇ ਪਰਦਾਨੇ ਹਰ ਸੇਤੀ ਰੰਗ ਰਾਤੇ।
ਜਿਨ੍ਹਾਂ ਨੇ ਅਕਾਲ ਪੁਰਖ ਦਾ ਰੰਗ ਚਾੜ ਲਿਆ, ਜਿਨ੍ਹਾਂ ਨੇ ਅਕਾਲ ਪੁਰਖ ਨੂੰ ਮੰਨਿਆ ਵਾਹਿਗੁਰੂ ਸਤਿਗੁਰੂ, ਉਹਨਾਂ ਨੂੰ ਪ੍ਰਧਾਨਤਾ ਮੁਖੀ ਬਣਾਉਂਦਾ ਕਹਿ
ਹਰ ਰਸ ਹੈ ਅਗਾਏ ਸਹਿਜ ਸਮਾਏ ਘੱਟ ਘੱਟ ਰਮਈਆ ਜਾਤੇ।
ਇਹ ਖਰੀ ਦਾ ਰਸ ਇਹੋ ਜਿਹਾ ਅਗਾਏ ਤ੍ਰਿਪਤ ਕਰ ਦਿੰਦਾ ਏ, ਬੰਦਾ ਦਾ ਅੰਦਰ ਆਤਮਕ ਅਡੋਲਤਾ ਪੂਰੀ ਉਹਨੂੰ ਮਿਲ ਜਾਂਦੀ ਕਹਿ ਸਾਹਿਬ ਕਹਿੰਦੇ। ਫਿਰ ਉਹ ਰੱਬ ਇਹ ਨਹੀਂ ਵੀ ਅੰਦਰੋਂ ਕੇਵਲ ਵੇਖਦਾ ਇੱਕ ਜਗ੍ਹਾ ਤੇ ਸਰੂਪ, ਉਹਨੂੰ ਘੱਟ ਘੱਟ ਵਿੱਚ ਉਹਨੂੰ ਦਿਸਦਾ ਕਹਿ। ਜਿਹਨੂੰ ਵੇਖ ਲਿਆ ਨਾ ਉਹ ਕ ਰੱਬ ਬੰਦਾ ਤੇ ਨਹੀਂ ਨਾ ਸਾਡੇ ਵਾਂਗੂ ਵੀ ਇੱਕ ਜਗ੍ਹਾ ਦਿਸਣਾ, ਉਹ ਗੁਰੂ ਕੇ ਪਿਆਰਿਓ ਕਹਿੰਦੇ ਘੱਟ ਘੱਟ ਰਮਈਆ ਜਾਤੇ ਹਰ ਹਿਰਦੇ ਅੰਦਰ, ਹਿਰਦੇ ਵਿੱਚ ਕੇ ਹਰ ਚੀਜ਼ ਕੀ ਉਸ ਦਾ ਰੂਪ ਜਾਪਦੀ ਕਹਿ।
ਹੇ ਸੱਜਣ ਸੰਤ ਸੇ ਸੁਖੀਏ ਠਾਕੁਰੇ ਆਪਣੇ ਭਾਣੇ।
ਭਾਈ ਉਹਨਾਂ ਨੇ ਅਸਲ ਵਿੱਚ ਸੱਜਣ ਤੇ ਸੰਤ ਆਖੋ ਤੇ ਸੁਖੀ ਆਤਮਾ ਕਵੋ ਜਿਹੜੇ ਮੇਰੇ ਅਕਾਲ ਪੁਰਖ ਨੂੰ ਭਾ ਗਏ ਕੰਨ।
ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿਨ ਕੈ ਸਾਧੂ ਕੁਰਬਾਣੀ।
ਕਹਿਣ ਲੱਗੇ ਉਹਨਾਂ ਤੋਂ ਕੁਰਬਾਨ ਜਾਣਾ ਜਿਨ੍ਹਾਂ ਨੇ ਮੇਰੇ ਹਰੀ ਪ੍ਰਭੂ ਨੂੰ ਵੇਖ ਲਈ। ਇੱਕੋ ਬੱਚੇ ਨੂੰ ਕਿੰਨੀ ਵਾਰੀ ਸਤਿਗੁਰੂ ਦੋਹਰਾਏ ਨੇ, ਪਹਿਲਾਂ ਸਲੋਕ ਵਿੱਚ ਫਿਰ ਸ਼ੰਤ ਵਿੱਚ ਫਿਰ ਵੀ ਉਹਦੇ 'ਚ ਕਈ ਪੰਕਤੀਆਂ ਨੇ। ਕਿਤਨਾ ਚਾਹੁੰਦੇ ਨੇ ਅਸੀਂ ਵੀ ਸਾਰੇ ਰੱਬ ਨਾਲ ਜੁੜ ਕੇ ਸੁਖੀ ਹੋ ਜਾਈਏ।
ਸਲੋਕ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਣੀਆਂ।
ਹੁਣ ਹੋਰ ਸਪਸ਼ਟ ਕੀਤਾ, ਕਹਿਣ ਲੱਗੇ ਇਹ ਮਨ ਦੀ ਆਦਤ ਤੇ ਜੋ ਇਹਨੂੰ ਚੰਗਾ ਲੱਗੇ ਨੇ ਸੁਣਨਾ, ਖੁਰੇ ਕੀ ਅਰਥ ਬਣਾ ਲਏਗਾ ਅੱਖਾਂ ਦੇ ਕੰਨਾਂ ਦੇ ਵੀ ਕੀ ਸੁਣਨਾ, ਸੱਚ ਕਿਹਨੂੰ ਕਹਿੰਦੇ, ਕੂੜ ਕਿਹਨੂੰ ਕਹਿੰਦੇ, ਕਈ ਕੁਛ ਮਨ ਇਹ ਬਣਾ ਲੈਣਾ। ਕਹਿੰਦੇ ਛੱਡ, ਇਹ ਨਹੀਂ ਨਾ ਸਮਝਿਆ ਬਚਨ ਤੇ ਅਸੀਂ ਹੋਰ ਸੌਖਾ ਕਰਦੇ ਹਾਂ। ਕਹਿੰਦੇ ਜਿਹੜੀ ਤੇਰੀ ਦੇਹੀ ਹੈ ਨਾ ਸਰੀਰ, ਇਹ ਅੰਧੀ ਹੈ। ਇਹ ਅੰਧੀ ਕਦੋਂ ਬਣਦੀ? ਜਦੋਂ ਇਹਦੇ ਅੰਦਰ ਨਾਮ ਨਹੀਂ ਤੂੰ ਜਪਦਾ। ਕਹਿੰਦੇ ਦੇ ਅੰਧਾਰੀ ਅੰਧ ਸੁਣੀ ਨਾਮ ਵਿਕੂਣੀਆਂ। ਨਾਮ ਤੋਂ ਬਗੈਰ ਇਹ ਦੇਹੀ ਅੰਨੀਆਂ ਤੇ ਅੰਧੇ ਤੂੰ ਆਸ ਨਾ ਕਰੀ ਤੇਰੀ ਜ਼ਿੰਦਗੀ ਦੀ ਅਗਵਾਈ ਕਰੇਗੀ, ਨਹੀਂ ਤੂੰ ਸੁਜਾਖਾ ਸਤਿਗੁਰੂ ਦਾ ਸ਼ਬਦ ਏ ਉਹਦੇ ਲੜ ਲੱਗ।
ਨਾਨਕ ਸਫਲ ਜਨਮ ਜੈ ਘੱਟ ਬੁੱਠਾ ਸੱਚ ਧਣੀ।
ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਦੇ ਘੱਟ ਖਿਰਦੇ ਦੇ ਅੰਦਰ ਸੱਚਾ ਧਣੀ ਆ ਕੇ ਵੱਸ ਗਿਆ ਹੈ। ਉਹ ਵੱਸਦਾ ਹੈ ਜਿਹੜੇ ਉਹਨੂੰ ਵਸਾਉਣਾ ਚਾਹੁੰਦੇ ਨੇ, ਜਿਹੜੇ ਵਸਾਉਣਾ ਚਾਹੁੰਦੇ ਪਹਿਲਾਂ ਤੇ ਉਹ ਜਪਦੇ ਨਾਮ ਵਾਹਿਗੁਰੂ ਨੂੰ ਵਾਜਾਂ ਮਾਰਦੇ ਨੇ ਗੁਰੂ ਕੇ ਪਿਆਰਿਓ, ਪਰ ਜਦੋਂ ਉਹ ਉਹਦੇ ਨਾਲ ਪਿਆਰ ਪੈਂਦਾ ਉਹ ਵੱਸਦਾ ਨਹੀਂ ਤੇ ਫਿਰ ਅਰਦਾਸਾਂ ਕਰਕੇ ਆਖਦੇ ਨੇ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ। ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਵਸ ਮੇਰੇ। ਉਹਦੇ ਕੋਲ ਆਪ ਮੁਖਾਰੇ ਗੁਰਬਾਣੀ ਦੇ ਰਾਹੀਂ ਅਰਦਾਸਾਂ ਗੁਰੂ ਕੇ ਪਿਆਰਿਓ ਹੋਣਗੀਆਂ, ਅੰਦਰੋਂ ਅਰਦਾਸਾਂ ਨਿਕਲਣਗੀਆਂ। ਇੱਕ ਐਸਾ ਪਿਆਰ ਏ ਜਦੋਂ ਮਹਾਰਾਜ ਜੀ ਦੇ ਬਚਨ ਸਾਡੇ ਸਾਹਮਣੇ ਆਉਂਦੇ ਨੇ ਜੇ ਤੂੰ ਮਿੱਤਰ ਸਾਡੜਾ ਜੇ ਤੂੰ ਮਿੱਤਰ ਸਾਡੜਾ ਜੇ ਤੂੰ
ਮਿੱਤਰ ਸਾਡੜਾ
ਇੱਕ ਪੋਰੀ ਨਾ ਵਿਛੋੜ, ਇੱਕ ਪੋਰੀ ਨਾ ਵਿਛੋੜ, ਇੱਕ ਪੋਰੀ ਜਿਉ ਮਹਿੰਜਾ ਤੋ ਮੋਹਿਆ, ਜਿਉ ਮਹਿੰਜਾ ਤੋ ਮੋਹਿਆ, ਜਿਉ ਮਹਿ
ਮੇਰੇ ਕਹਿਣ ਤੋਂ ਮੁਰਾਦ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਉਂਗਲ ਪਕੜ ਕੇ ਸਮਝਾ ਕੇ ਆਖਦੇ ਨੇ ਇਹ ਦੇਈ ਅੰਦਰ ਉਹ ਸੱਚੇ ਧਨੀ ਨੂੰ ਵਸਾਉਣ ਲਈ ਯਤਨ ਕਰ। ਫਿਰ ਵੇਖ ਤੇਰਾ ਸਾਰਾ ਜਨਮ ਤੂੰ ਸਫਲ ਹੀ ਚਾਹੁੰਦਾ ਨਾ, ਹਰ ਕੋਈ ਚਾਹੁੰਦਾ ਮੈਂ ਕਾਮਯਾਬ ਹੋਵਾਂ, ਸਾਰੀਆਂ ਕਾਮਯਾਬੀਆਂ ਤੇਰੇ ਪੈਰਾਂ ਵਿੱਚ ਰੁਲਣ ਗਈਆਂ, ਤੂੰ ਉਹਦਾ ਪੱਲਾ ਪਕੜ।
ਸ਼ੰਤ ਤਿੰਨ ਖੰਨੀਆਂ ਵਈਆਂ, ਜਿਨ ਮੇਰਾ ਹਰ ਪ੍ਰਭ ਡੀਠਾ ਰਾਮ।
ਕਹਿੰਦੇ ਜਿਨ੍ਹਾਂ ਨੇ ਮੇਰੇ ਪ੍ਰਭੂ ਦੇ ਦਰਸ਼ਨ ਕਰ ਲਏ ਉਹਨਾਂ ਤੋਂ ਬਲਕਾਰ ਖਨੀਏ ਵੰਜਾਂ, ਟੁਕੜੇ ਟੁਕੜੇ ਹੋ ਜਾਵਾਂ ਸਦਕੇ ਜਾਵਾਂ।
ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ।
ਕਿਤਨਾ ਮਿੱਠਾ ਏ ਉਹਦੇ ਪਿਆਰੇ, ਉਹਨੂੰ ਚੱਕ ਚੱਕ ਕੇ ਰੱਜਦੇ ਜਾਂਦੇ ਕੰਨ।
ਹਰ ਮਨ ਹੀ ਮੀਠਾ ਪ੍ਰਭੂ ਤੂਠਾ, ਅਮਿਓ ਊਠਾ ਸੁਖ ਪਏ।
ਜਿਨ੍ਹਾਂ ਦੇ ਮਨ ਨੂੰ ਪ੍ਰਭੂ ਦਾ ਨਾਮ ਮਿੱਠਾ ਲੱਗਦਾ ਏ ਗੁਰੂ ਕੇ ਪਿਆਰਿਓ, ਅਕਾਲ ਪੁਰਖ ਉਹਨਾਂ ਤੇ ਤਰੁੱਠ ਜਾਂਦਾ ਏ, ਅੰਮ੍ਰਿਤ ਅੰਦਰੋਂ ਉਹ ਫਿਰ ਪਿਲਾਉਂਦੇ ਕੰਨ।
ਦੁੱਖ ਨਾਸ ਭਰਮ ਬਿਨਾਸ ਤਨ ਤੇ, ਜਪ ਜਗਦੀਸ ਈਸ ਹੈ ਜੈ ਜੈ।
ਜਿਨ੍ਹਾਂ ਨੂੰ ਅਮਿਓ ਬੁੱਠਾ ਸੁਖ ਪਏ, ਅੰਮ੍ਰਿਤ ਪਿਲਾ ਕੇ ਸੁਖ ਦਿੰਦਾ, ਉਹਨਾਂ ਦੇ ਅੰਦਰੋਂ ਦੁੱਖ ਤਮਾਮ ਨਾਸ ਹੋ ਜਾਂਦੇ, ਭਰਮ ਮੁੱਕ ਜਾਂਦਾ ਏ। ਜਿਹੜੇ ਤਨ ਦੇ ਅੰਦਰੋਂ ਹੀ ਨਿਕਲ ਜਾਂਦੀਆਂ ਚੀਜ਼ਾਂ, ਉਹ ਜਗਦੀਸ਼ ਨੂੰ ਜਪ ਜਪ ਕੇ ਨਾ ਉਹਦੀ ਜੈ ਜੈ ਕਾਰ ਹੀ ਕਰਦਾ ਕੈ।
ਮੋਹ ਰਹਿਤ ਬੇਕਾਰ ਥਾਕੇ, ਪੰਚ ਤੇ ਸੰਗ ਟੁੱਟਾ।
ਜਿਹੜੇ ਆ ਪੰਜ ਵਿਸ਼ੇ ਵਿਕਾਰ ਮਨ ਦੇ ਨਾਲ ਹੋਣ ਕਾਰਨ ਇਹ ਲੱਗੇ ਸੀ, ਉਹਨਾਂ ਤੋਂ ਸਦਾ ਲਈ ਸੰਗ ਟੁੱਟ ਜਾਂਦਾ ਏ, ਵਿਕਾਰਾਂ ਤੋਂ ਰਹਿਤ ਸਰੀਰ ਬਣਦਾ ਕੈ।
ਕਹੋ ਨਾਨਕ ਤਿੰਨ ਖੰਨੀਆਂ ਵਈਆਂ, ਜਿਨ ਘੱਟ ਮੇਰਾ ਹਰ ਪ੍ਰਭ ਉਠਾ।
ਸਤਿਗੁਰੂ ਕਹਿੰਦੇ ਕੁਰਬਾਨ ਜਾਂਦਿਆਂ ਸਦਕੇ ਜਿਨ੍ਹਾਂ ਦੇ ਮਨ ਅੰਦਰ ਅਕਾਲ ਪੁਰਖ ਵੁੱਠਾ ਤਰੁੱਟ ਪਿਆ, ਜਿਨ੍ਹਾਂ ਨੂੰ ਮਿਲ ਗਿਆ ਕੈ।
ਸਲੋਕ ਜੋ ਲੋੜੀਂਦੇ ਰਾਮ, ਸੇਵਕ ਸੇਈ ਕਾਂਡਿਆ।
ਕਹਿਣ ਲੱਗੇ ਗੁਰੂ ਕੇ ਪਿਆਰਿਓ, ਸੇਵਕ ਉਹਨਾਂ ਨੂੰ ਆਖਣਾ ਚਾਹੀਦਾ ਹੈ, ਸੇਵਕ ਉਹੀ ਅਖਵਾ ਸਕਦੇ ਨੇ ਜਿਹੜੇ ਅਕਾਲ ਪੁਰਖ ਨੂੰ ਲੋੜਦੇ ਨੇ, ਜਿਨ੍ਹਾਂ ਨੂੰ ਅਕਾਲ ਪੁਰਖ ਚੰਗਾ ਲੱਗਦਾ ਹੈ।
ਨਾਨਕ ਜਾਣੇ ਸਤ ਸਾਈਂ ਸੰਤ ਨਾ ਬਾਹਰਾ।
ਕਿੱਡਾ ਨੇੜੇ ਬਚਨ ਲਿਆਉਂਦੇ, ਕਹਿੰਦੇ ਇਸ ਗੱਲ ਨੂੰ ਸਤ ਜਾਣੋ, ਜਿਨ੍ਹਾਂ ਸੇਵਕਾਂ ਨੇ ਅਕਾਲ ਪੁਰਖ ਨੂੰ ਸੱਤ ਜਾਣ ਕੇ ਪ੍ਰਵਾਨ ਕਰ ਲਿਆ ਅੰਦਰ ਆ ਗਏ। ਕਹਿੰਦੇ ਸਾਈ ਸੰਤ ਨਾ ਬਾਰਾ, ਰੱਬ ਉਹਨਾਂ ਸੰਤਾਂ ਤੋਂ ਵੱਖਰਾ ਨਹੀਂ ਜੇ। ਸੰਤ ਮੀਨਿੰਗ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਚੱਲ ਰਿਹਾ ਹੈ, ਜਿਹੜਾ ਉਹਦਾ ਨਾਮ ਜਪਦੀਆਂ ਉਹਨਾਂ ਸਭਨਾਂ ਨੂੰ ਸਤਿਗੁਰੂ ਜੀ ਇਹ ਸ਼ਬਦ ਮੁਖਤਾਬ ਕਰਦੇ, ਆਵੋ ਸੰਤ ਪਿਆਰਿਓ ਅਕੱਚ ਕੀ ਕਰੇ ਕਹਾਣੀ। ਕਹਿੰਦੇ ਉਹਨਾਂ ਤੋਂ ਬਾਹਰ ਨਹੀਂ ਜੇ, ਕਿਉਂ ਸਾਹਿਬ ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਅਨਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ। ਸੰਤ ਮਹਾਰਾਜ ਕਹਿੰਦੇ ਰੱਬ ਤੁਹਾਡੇ ਤੋਂ ਵੱਖ ਨਹੀਂ ਰਹੇਗਾ, ਬਿਲਕੁਲ ਇਕੱਠੇ ਹੋ ਜਾਵੋਗੇ, ਏਡੀ ਵੱਡੀ ਪਾਵਰ ਤਾਕਤ ਦੇ ਮਾਲਕ ਬਣੋਗੇ।
ਸੰਤ ਮਿਲ ਜਲ ਜਲ ਖਟਾਨਾ ਰਾਮ,
ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇੱਕ ਹੋ ਜਾਂਦਾ ਹੈ।
ਸੰਗ ਜੋਤੀ ਜੋਤ ਮਿਲਾਨਾ ਰਾਮ,
ਇੱਕ ਦੀਵੇ ਦੀ ਜੋਤ ਦੂਸਰੇ ਜੋਤ ਵਿੱਚ ਮਿਲ ਕੇ ਕੋ ਜਾਂਦੀ, ਇਸ ਤਰ੍ਹਾਂ ਇਹਨਾਂ ਨਾਮ ਜਪਣ ਵਾਲੇ ਦੀ ਆਤਮਾ, ਇਹਨਾਂ ਦੀ ਜੋਤ ਅਕਾਲ ਪੁਰਖ ਦੀ ਜੋਤ ਵਿੱਚ ਇੱਕ ਹੋ ਜਾਂਦੀ ਹੈ।
ਸਮਾਏ ਪੂਰਨ ਪੁਰਖ ਕਰਤੇ ਆਪ ਆਪ ਹੀ ਜਾਣੀ ਹੈ,
ਉਹ ਅਵਸਥਾ ਜਦੋਂ ਅਕਾਲ ਪੁਰਖ ਕਿਸੇ ਦੇ ਅੰਦਰ ਪ੍ਰਗਟ ਹੋ ਜਾਂਦਾ, ਉਹਦੇ ਅੰਦਰ ਉਹਦਾ ਵਿੱਚ ਸਮਾ ਜਾਂਦਾ, ਜਿਉਂਦਿਆਂ ਜੀ ਮਰਿਆ ਨਹੀਂ, ਜਿਉਂਦਿਆਂ ਜੀ ਉਹਨੂੰ ਲੱਗਦਾ ਹੈ ਵੀ ਮੈਂ ਕੌਣ ਹਾਂ, ਉਹਦੇ ਆਪਣੀ ਖੂੰਦ ਮੁੱਕ ਜਾਂਦੀ ਹੈ, ਆਪਣੀ ਅੰਦਰ ਵੇਖਦਾ, ਲੋਕ ਕਹਿੰਦੇ ਅੱਖਾਂ ਮੀਟ ਚੜਦਾ, ਉਹ ਉਸਨੇ ਨਹੀਂ ਆਪਣੇ ਆਪ ਨੂੰ ਨਹੀਂ ਵੇਖ ਰਿਹਾ, ਆਪਣੇ ਅੰਦਰ ਬੈਠੇ ਸਾਈਂ ਜੋ ਪ੍ਰਗਟ ਹੋਇਆ ਏ ਉਹਨੂੰ ਵੇਖ ਰਿਹਾ। ਕੁੰਦਾ ਕਹਿ
ਹੈ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀ ਹੈ।
ਪਿਆਰਿਓ ਉਸ ਦੇ ਅੰਦਰ ਉਹ ਸੁਨ ਅਵਸਥਾ ਸਹਿਜ ਦੀ ਉਹ ਸਮਾਧੀ ਜਿੱਥੇ ਜਾ ਕੇ ਕੋਈ ਮਨ ਦਾ ਫੁਰਨਾ ਨਹੀਂ, ਕੇਵਲ ਉਹੀ ਓਏ ਇੱਕੋ ਇੱਕ ਉਹਦੇ ਅੰਦਰ ਰਹਿ ਜਾਂਦਾ। ਕਹਿ
ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ।
ਪਤਾ ਉੱਥੇ ਜਾ ਕੇ ਲੱਗਦਾ ਆਪ ਹੀ ਵਾਹਿਗੁਰੂ ਜੀ ਗੁਪਤ ਤੌਰ ਤੇ ਪਿੱਛੇ ਸੀ, ਆਪ ਹੀ ਮੁਕਤਾ ਹੋਇਆ, ਆਪਾਂ ਕੋਈ ਦੂਜੀ ਚੀਜ਼ ਰਹਿ ਨਹੀਂ ਜਾਂਦੀ, ਆਪ ਹੀ ਆਪਣੇ ਆਪ ਨੂੰ ਵਖਿਆਨ ਕਰ ਰਿਹਾ, ਜਿੱਧਰ ਵੀ ਖੈ ਉਹ ਆਪ ਹੀ ਆਪ ਵਰਤ ਰਿਹਾ। ਆਸਾ ਦੀ ਵਾਰ ਵਿੱਚ ਪੜ੍ਹਦੇ ਨਾ ਆਖਰੀ ਪੌੜੀ ਦੇ ਅੰਦਰ ਸਭ ਕੁਛ ਆਪੇ ਆਪ, ਸਾਹਿਬ ਕਹਿੰਦੇ ਇਹ ਸਾਡੀ ਸਾਰਿਆਂ ਦੀ ਮੰਜ਼ਿਲ ਹੈ।
ਨਾਨਕ ਭ੍ਰਮ ਪੈ ਗੁਣ ਬਿਨਾਸੇ ਮਿਲ ਜਲ ਜਲ ਹੀ ਖਟਾਨਾ।
ਕਹਿਣ ਲੱਗੇ ਜਿਤਨਾ ਵੀ ਇਹ ਭਰਮ ਪਿਆਕ ਹੋਇਆ ਸਾਰੀ ਜ਼ਿੰਦਗੀ ਡਰਦਿਆਂ ਲੰਘ ਜਾਂਦੀ ਹੈ, ਜਿਨ੍ਹਾਂ ਗੁਣਾਂ ਨੂੰ ਅਸੀਂ ਆਖਦੇ ਸਾਡੇ ਗੁਣ ਨੇ, ਜਿਹੜੇ ਅਹੰਕਾਰ ਨਾਲ ਜੁੜੇ ਸਭ ਨਾਸ਼। ਕਹਿੰਦੇ ਜਿਵੇਂ ਜਲ ਜਲ ਵਿੱਚ ਹੋ ਗਿਆ, ਆਤਮਾ ਹੀ ਉਹਦੇ ਵਿੱਚ ਇੱਕ ਖੋਜ ਆਉਂਦੀ ਹੈ। ਪਰ ਖੁੰਦੀ ਕਦੋਂ, ਜਦੋਂ ਅਸੀਂ ਇਸ ਮਨ ਦੀ ਦੁਨੀਆ ਨੂੰ ਛੱਡ ਕੇ ਸਤਿਗੁਰੂ ਕੇ ਸ਼ਬਦ ਨਾਲ ਜੁੜਾਂਗੇ, ਜੋ ਮਨ ਕਵੇ ਜੇ ਉਹ ਕਰਾਂਗੇ, ਕਰੋੜਾਂ ਕਰੋੜਾਂ ਪਤੀ ਹੋ ਕੇ ਵੀ ਦੁਖੇ, ਜੇ ਸਤਿਗੁਰੂ ਜੀ ਦਾ ਕਹਿਆ ਮੰਨ ਕੇ ਤੁਰੇ ਤੇ ਕੱਖਾਂ ਦੀ ਕੁੱਲੀ ਵਿੱਚ ਵੀ ਬਾਦਸ਼ਾਹੀਆਂ ਤੋਂ ਵੱਡੀਆਂ ਪਦਵੀਆਂ ਨੇ, ਗੁਰੂ ਕੇ ਸ਼ਬਦ ਨਾਲ ਜੁੜ ਕੇ। ਆਖੋ ਇੱਕ ਵਾਰ ਫਿਰ ਸਮਾਪਤੀ ਕਰੀਏ, ਸਭਨਾਂ ਦੇ ਅੰਦਰ ਸਤਿਗੁਰੂ ਦੇ ਬਖਸ਼ੇ ਉਪਦੇਸ਼ ਵਸਣ, ਅਸੀਂ ਆਪ ਸੁਖੀ ਹੋਈਏ ਤੇ ਜਗਤ ਨੂੰ ਸੁੱਖ ਦੇਣ ਦਾ ਕਾਰਨ ਬਣੀਏ। ਇੰਨੇ ਬਚਨ ਪ੍ਰਵਾਨ ਕਰਨੇ ਜੀ, ਬੇਨਤ ਅਸੀਸਾਂ ਜੋ ਦੇਣ ਤੇ ਉਹ ਧੰਨਵਾਦ। ਮਾਰਚ ਵਿੱਚ ਫਿਰ ਦੋ ਕੁ ਦਿਨ ਸਿੰਘ ਸਾਹਿਬ ਨੇ ਹੁਕਮ ਕੀਤਾ ਹੈ, ਆਪ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਤੇ ਆਪ ਗੁਰੂ ਸੰਗਤ ਦੀਆਂ ਅਸੀਸਾਂ ਲੈਣ ਦਾ ਯਤਨ ਕਰਾਂਗੇ। ਆਓ ਮਹਾਰਾਜ ਜੀ ਦੇ ਆਖਰੀ ਦੋ ਬਚਨ ਗੁਰਬਾਣੀ ਦੇ ਸਰਵਨ ਕਰੀਏ ਜੀ।
ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸੀ ਮਿਲ ਜਲ ਜਲ ਹੀ ਖਟਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।